दंडौत बंदन अनेक बार सर्व कला समरथ डोलन तेरा को प्रभु नानक दे कर हथे ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट हो ताहि कुल को नाम पुन द्वादश गुरिंद को मेरी है परिणाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी अमृतसर तो वापस बकाले पिंड दे विच पहुंचे ने। माता नानकी जी नूं आण के मिले ने। माता नानकी जी ने बहुत ही ज्यादा प्यार कीता, सतगुरां दे मस्तक नूं चुम्मिया, सीस दे उत्ते हथ फेरिया ते बहुत ही ज्यादा प्रेम कीता। इथों तक कथा पहुंचे से अज इथों ही अगे मैं प्रारंभ करदा। तैसे मक्खन उतरियो आन डेरा करत पायो निज थान। जिस तरह सतगुरु तेग बहादुर सच्चे पातशाह जी ने आन के डेरा लाया है उसे तरीके दे नाल मक्खन शाह भी पहुंचा है ते अपने डेरे दे उत्ते पहुंच गया। खान पान कर कै सब पांती सुपते तिमर परविरते राती। खा पी के हर एक प्रकार दे नाल जदों हर एक पासे तिमर भाव के हनेरा पसरिया ते सौंगे। जाम जामनी जागरण करे बिदते सोच सुमजन करे। पहर रात रहिंदे दे नाल सतगुरु तेग बहादुर सच्चे पातशाह जी उठे ने। विधि दे नाल सतगुरां ने इशनान पानी कीता। बिदती बात जहां कह देश बिदत पाए सतगुरु वशेष। हुण सतगुरु तेग बहादुर सच्चे पातशाह जी हर एक जगह दे उत्ते प्रगट हो गए ने। हर एक जगह दे उत्ते ए गल पसर गई। श्री गुर हर गोविंद को नंद गुरता गादी थेरे बिलंद। हर कोई कहिंदा है कि सतगुरु हर गोविंद सच्चे पातशाह जी दे सपुत्र जो के तेग बहादुर ने ओ गुरगद्दी दे उत्ते विराजमान ने। कह परस पर सिखपुर ग्राम सब बिद सुजास सुने अबीराम। कवि जी लिखते ने कि परस पर पिंडा दे विच इसे तरह दिया गल्लां हुंदियां ने। इस तरीके दे नाल सतगुरु तेग बहादुर सच्चे पातशाह जी दा सुंदर जिहड़ा जस है ओ हर एक तरफ दे विच फैल रहा है। निकट के दूर दर्श के हेत आवत गमने तजे नकेत। दूरों ते नेड़ियों संगतां सतगुरां दा दर्शन करन दे वास्ते अपने घरां नूं छड़ छड़ के सतगुरां दे हजूर पहुंच रही हैं। अनक अकोरन कोले आवे ग्राम बकाले की दिश तावे। अनेकां प्रकार दियां ਭੇਟਾ ਸਿੱਖ ਸੇਵਕ ਲੈ ਕੇ ਬਕਾਲੇ ਪਿੰਡ ਦੇ ਵੱਲ ਆ ਰਹੇ ਨੇ। ਜਬ ਬੈਠੇ ਸ੍ਰੀ ਤੇਗ ਬਹਾਦਰ ਸੰਗਤ ਆਣ ਖਰੀ ਹੋਏ ਹਾਦਰ। ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੇ ਬੈਠਦੇ ਨੇ ਤੇ ਸੰਗਤ ਉਸੇ ਵੇਲੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੀ ਹੈ ਤੇ ਹੱਥ ਜੋੜ ਕੇ ਖੜੀ ਹੁੰਦੀ ਹੈ। ਦਰ ਬਿਆਦ ਬਹੁ ਧਰੈ ਅਗਾਰੀ ਬੰਧਨ ਕਰੈ ਭਾਉ ਕੋ ਧਾਰੀ। ਸੰਗਤਾਂ ਦੇ ਵੱਲੋਂ ਬਹੁਤੀ ਸਾਰੀ ਜਿਹੜੀ ਮਾਇਆ ਹੈ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰੇਮ ਭਾਵਨਾ ਦੇ ਨਾਲ ਹਰ ਕੋਈ ਸਤਿਗੁਰਾਂ ਨੂੰ ਨਮਸਕਾਰ ਕਰਦਾ ਹੈ। ਆਵਣ ਲੱਗੀ ਪੇਟ ਚਹੁਰ ਮਨ ਸਿੱਖ ਝੁਕੈ ਕਰ ਜੋਰ। ਹੁਣ ਬਹੁਤ ਸਾਰੀ ਜਿਹੜੀ ਭੇਟਾ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਣ ਲੱਗੀ ਹੈ। ਸਿੱਖ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ ਤੇ ਝੁਕ ਝੁਕ ਕੇ ਨਮਸਕਾਰਾਂ ਕੀਤੀਆਂ ਜਾਂਦੀਆਂ ਨੇ। ਸੁਣੈ ਬਿਲੋ ਕੈ ਸੋਡੀ ਸਾਰੇ ਜਰੈ ਨਹੀਂ ਔਰ ਜਰੈ ਕੁੜਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਸ ਨੂੰ ਦੇਖ ਕੇ ਤੇ ਸੁਣ ਕੇ ਸਾਰੇ ਦੇ ਸਾਰੇ ਜਿਹੜੇ ਸੋਡੀ ਨੇ ਜਰੈ ਨਹੀਂ ਭਾਵ ਕਿ ਉਹ ਸਹਾਰਦੇ ਨਹੀਂ ਹਨ, ਜਰੈ ਔਰ ਹਿਰਦੇ ਦੇ ਵਿੱਚ ਬੜਾ ਸੜਦੇ ਨੇ ਕਿਉਂਕਿ ਬਹੁਤ ਕੁੜਾਰੇ ਨੇ, ਬੜੇ ਖੋਟੇ ਨੇ। ਦੈਸ਼ੀ ਉਪਾਵਤ ਕਟ ਬਚ ਕਹ ਨਹੀਂ ਮਹਾਤਮ ਗੁਰ ਕੋ ਲਹ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੁਆਸ਼ ਨੂੰ ਪੈਦਾ ਕਰਦੇ ਨੇ, ਸਤਿਗੁਰਾਂ ਦੇ ਵਾਸਤੇ ਕੌੜੇ ਤੇ ਕਠੋਰ ਬਚਨ ਵਰਤਦੇ ਨੇ, ਨਹੀਂ ਮਹਾਤਮ ਗੁਰ ਕੋ ਲਹ, ਕਿਉਂਕਿ ਸਾਰੇ ਦੇ ਸਾਰੇ ਸਤਿਗੁਰੂ ਜੀ ਦੇ ਵੱਡੇ ਮਹਾਤਮ ਨੂੰ ਨਹੀਂ ਜਾਣਦੇ। ਕਿਤਕ ਦਿਵਸ ਰਹਿ ਮੱਖਣ ਸ਼ਾਹੂ ਆਪਣੇ ਦੇਸ਼ ਗਮਨ ਕਰ ਚਾਹੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਦਿਨ ਇਸੇ ਤਰੀਕੇ ਦੇ ਨਾਲ ਮੱਖਣ ਸ਼ਾਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਰਿਹਾ। ਆਖਰਕਾਰ ਇੱਕ ਦਿਨ ਮਨ ਦੇ ਵਿੱਚ ਮੱਖਣ ਸ਼ਾਹ ਦੇ ਖਿਆਲ ਪੈਦਾ ਹੋਇਆ ਕਿ ਮੈਨੂੰ ਚਾਹੀਦਾ ਕਿ ਮੈਂ ਆਪਣੇ ਦੇਸ਼ ਨੂੰ ਆਪਣੇ ਘਰ ਨੂੰ ਵਾਪਸ ਪਰਤ ਜਾਵਾਂ। ਇਸ ਤਰ੍ਹਾਂ ਦੀ ਮਨ ਦੇ ਵਿੱਚ ਮੱਖਣ ਸ਼ਾਹ ਦੇ ਚਾਹ ਪੈਦਾ ਹੋਈ।
ਬਿਤੇ ਛੋਰ ਘਰ ਆਇਓ ਪੂਰੀ ਕਾਮਨਾ ਦਰਸ਼ਨ ਪਾਇਓ। ਮੱਖਣ ਸ਼ਾਹ ਸੋਚਦਾ ਹੈ ਕਿ ਬਹੁਤੇ ਦਿਨ ਬਤੀਤ ਹੋ ਗਏ ਨੇ ਮੈਨੂੰ ਘਰੋਂ ਆਇਆ ਹੋਇਆ, ਮੇਰੀ ਜਿਹੜੀ ਕਾਮਨਾ ਹੈ ਉਹ ਵੀ ਪੂਰੀ ਹੋ ਗਈ ਹੈ, ਸਤਿਗੁਰਾਂ ਦਾ ਦਰਸ਼ਨ ਮੈਂ ਪਾ ਲਿਆ। ਹਿਰਦੈ ਵਿਚਾਰ ਕਿ ਇੱਕ ਦਿਨ ਐਸੇ ਚੱਲ ਆਇਓ ਜਹ ਸਤਿਗੁਰ ਬੈਸੇ। ਇੱਕ ਦਿਨ ਮਨ ਦੇ ਵਿੱਚ ਆਗਿਆ ਲੈਣ ਦੀ ਇੱਛਾ ਹੋਈ, ਸਤਿਗੁਰਾਂ ਦੇ ਲਾਗੇ ਪਹੁੰਚ ਗਿਆ। ਨਿਮਰ ਹੋਏ ਕਰ ਬੰਧਨ ਠਾਨੀ ਪ੍ਰੇਮ ਜਨਾਵਤ ਬੋਲਿਓ ਬਾਣੀ। ਨਿਮਰਤਾ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਖਣ ਸ਼ਾਹ ਨੇ ਨਮਸਕਾਰ ਕੀਤੇ ਹੈ ਤੇ ਆਪਣਾ ਪ੍ਰੇਮ ਜਨਾਉਣ ਦੇ ਵਾਸਤੇ ਫਿਰ ਹੱਥ ਜੋੜ ਕੇ ਇੰਜ ਕਹਿੰਦਾ ਕਹਿੰਦਾ ਦੂਰ ਅਦਕ ਤੇ ਮੈਂ ਚੱਲ ਆਇਓ ਬਾਂਛਤ ਰਾਵਰ ਦਰਸ਼ਨ ਪਾਇਓ। ਕਹਿੰਦਾ ਸੱਚੇ ਪਾਤਸ਼ਾਹ ਬੜਾ ਦੂਰੋਂ ਚੱਲ ਕੇ ਮੈਂ ਆਇਆ ਹਾਂ, ਮੇਰੇ ਮਨ ਦੀ ਕਾਮਨਾ ਸੀ ਤੁਹਾਡਾ ਦਰਸ਼ਨ ਪਾਉਣ ਦੀ, ਉਹ ਵੀ ਸੱਚੇ ਪਾਤਸ਼ਾਹ ਮੈਂ ਦਰਸ਼ਨ ਕਰ ਲਏ। ਪਾਇਓ ਕਿਰਤਾਰਥ ਅਬ ਸਭ ਭਾਂਤੀ ਹੱਥ ਸੰਸੈ ਪਾ ਸੀਤਲ ਛਾਤੀ। ਸੱਚੇ ਪਾਤਸ਼ਾਹ ਮੈਂ ਕਿਰਤਾਰਥ ਹੋ ਗਿਆ ਹਾਂ, ਮੈਂ ਹਰ ਇੱਕ ਪ੍ਰਕਾਰ ਦੇ ਨਾਲ ਨਿਹਾਲ ਹੋ ਗਿਆ ਹਾਂ, ਸਾਰੇ ਜਿਹੜੇ ਸ਼ੰਕੇ ਨੇ ਉਹ ਖਤਮ ਹੋ ਗਏ ਨੇ, ਹੁਣ ਮੇਰੀ ਛਾਤੀ ਠੰਡੀ। ਚਿਰੰਕਾਲ ਪਾਤਾ ਜੇ ਨਕੇਤ ਚੱਲਿਓ ਚਹਿਤ ਤੁਮ ਨਾਮ ਸਮੇਤ। ਸੱਚੇ ਪਾਤਸ਼ਾਹ ਬੜਾ ਚਿਰ ਹੋਇਆ ਮੈਨੂੰ ਇੱਥੇ ਆਇਆ, ਚੱਲਿਓ ਚਹਿਤ ਤੁਮ ਨਾਮ ਸਮੇਤ, ਹੁਣ ਮੈਂ ਆਪਣੇ ਘਰ ਨੂੰ ਵਾਪਸ ਜਾਣਾ ਚਾਹੁੰਦਾ ਹਾਂ। ਆਪ ਦੇ ਦਾਨ ਕੀਤੇ ਨਾਮ ਸਹਿਤ ਭਾਵ ਕੇ ਨਾਮ ਸਿਮਰਦੇ ਹੋਏ ਮੈਂ ਵਾਪਸ ਜਾਣਾ ਚਾਹੁੰਦਾ ਹਾਂ। ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕੇ ਧੰਨ ਗੁਰੂ ਤੇਗ ਬਹਾਦਰ ਆਖ ਕੇ ਹੁਣ ਮੈਂ ਜਾਣਾ ਚਾਹੁੰਦਾ। ਸੁਣ ਸਤ ਗੁਰ ਕਹਿ ਸਹਿਜ ਸੁਭਾਏ, ਹਮ ਤੇ ਪੀਅਤ ਬਸਿਓ ਨਾ ਜਾਏ। ਜਦੋਂ ਮੱਖਣ ਸ਼ਾਹ ਨੇ ਜਾਣ ਦੀ ਆਗਿਆ ਮੰਗੀ ਤੇ ਸਹਿਜ ਸੁਭਾਈ ਸਤਿਗੁਰੂ ਜੀ ਕਹਿੰਦੇ ਨੇ, ਮੱਖਣ ਸ਼ਾਹ ਹਮ ਤੇ ਪੀਅਤ ਬਸਿਓ ਨਾ ਜਾਏ, ਸਾਡੇ ਤੋਂ ਵੀ ਇੱਥੇ ਵਸਿਆ ਨਹੀਂ ਜਾਣ। ਤਜੈ ਦੇਸ਼ ਹੋਏ ਸਤ ਦਰਵ ਪਾਰ, ਕਹੂੰ ਕਰੇਗੇ ਆਪਣਾ ਅਗਾਰ। ਸਤਿਗੁਰੂ ਜੀ ਕਹਿੰਦੇ ਨੇ, ਇਸ ਇਲਾਕੇ ਨੂੰ ਅਸੀਂ ਛੱਡ ਦਿਆਂਗੇ, ਸਤਲੁਜ ਦਰਿਆ ਤੋਂ ਪਾਰ ਚਲੇ ਜਾਵਾਂਗੇ ਤੇ ਫੇਰ ਕਿਤੇ ਆਪਣਾ ਘਰ ਬਣਾ ਕੇ ਰਵਾਂਗੇ। ਮਤ ਸਰੀਹਾ ਕਰਤ ਹੈ ਕਨੇ, ਅਸਨਾ ਹੋਏ ਕੋ ਜਾਵੇ ਹਨੇ। ਸਤਿਗੁਰੂ ਜੀ ਕਹਿੰਦੇ ਨੇ, ਮੇਰੇ ਨਾਲ ਸਾਰੇ ਦੇ ਸਾਰੇ ਇਹ ਬੜੀ ਈਰਖਾ ਕਰਦੇ ਨੇ, ਆਸਨਾ ਹੋਏ ਕੋ ਜਾਵੇ ਹਨੇ, ਭਾਵ ਕੇ ਕਿਤੇ ਐਸਾ ਨਾ ਹੋਵੇ ਕਿ ਕੋਈ ਮਾਰੇ ਜਾਣ, ਭਾਵ ਕੋਈ ਬਖੇੜਾ ਵੱਧ ਕੇ ਲੜਾਈ ਤੇ ਕਿਸੇ ਦੇ ਮਾਰੇ ਜਾਣ ਤੱਕ ਨੌਬਤ ਆ ਆਪਣੇ। ਜਹਾਂ ਸ਼ਾਂਤ ਹੋਏ ਬਿਨਾਂ ਬਖੇਰੇ, ਤਹਾਂ ਕੁਸ਼ਲ ਹੈ ਬਸ ਬੇਕੇਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਿੱਥੇ ਸ਼ਾਂਤੀ ਹੋਵੇ, ਕੋਈ ਬਖੇੜਾ ਨਾ ਹੋਵੇ, ਕੋਈ ਲੜਾਈ ਝਗੜਾ ਨਾ ਹੋਵੇ, ਜਿੱਥੇ ਹਰ ਇੱਕ ਪ੍ਰਕਾਰ ਦੇ ਨਾਲ ਕੁਸ਼ਲ ਮੰਗਲ ਹੋਵੇ, ਮੈਂ ਉੱਥੇ ਹੀ ਵਸਾਂਗਾ। ਸ੍ਰੀ ਹਰਿ ਕ੍ਰਿਸ਼ਨ ਬਾਕ ਕੇ ਕਹੇ, ਗ੍ਰਾਮ ਬਕਾਲੇ ਗੁਰਤਾ ਲਹੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਵਾਕ ਦੇ ਕਰਕੇ ਬਕਾਲੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਜਿਹੜਾ ਝਗੜਾ ਹੈ ਉਹ ਪੈਦਾ ਹੋ ਗਿਆ। ਸਮਝਦੇ ਹਨ ਕਿ ਬਕਾਲੇ ਪਿੰਡ ਦੇ ਵਿੱਚ ਹੀ ਗੁਰਤਾ ਪ੍ਰਾਪਤ ਹੋਵੇਗੀ, ਇਸੇ ਕਰਕੇ ਇਨ੍ਹਾਂ ਸਾਰਿਆਂ ਸੋਢੀਆਂ ਨੇ ਇੱਥੇ ਡੇਰਾ ਜਮਾਇਆ। ਯਾਂ ਤੇ ਇਹਾਂ ਬਸਨ ਸਭ ਚਾਹੈ, ਵਧੈ ਦੁਐਸ਼ ਪੁਣ ਆਪਸ ਮਾਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਜੀ ਦਾ ਜਿਹੜਾ ਆਖਿਆ ਹੋਇਆ ਵਾਕ ਹੈ ਉਹਨੂੰ ਸਾਰਿਆਂ ਨੇ ਧਾਰਨ ਕੀਤਾ ਹੈ, ਇਸ ਕਰਕੇ ਸਾਰੇ ਸੋਢੀ ਬਕਾਲੇ ਪਿੰਡ ਦੇ ਵਿੱਚ ਹੀ ਵਸਣਾ ਚਾਹੁੰਦੇ ਨੇ, ਪਰ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ, ਕਿਉਂਕਿ ਜੇਕਰ ਰਵਾਂਗੇ ਤੇ ਬਹੁਤਾ ਜ਼ਿਆਦਾ ਦਿਨ ਪ੍ਰਤੀ ਦਿਨ ਜਿਹੜਾ ਦੁਐਸ਼ ਹੈ ਉਹ ਵੱਧਦਾ ਜਾਏ।
ਆਗੇ ਤੀਰ ਮਲ ਬਹੁ ਕੀਨ, ਕਹਾਂ ਲਾਭ ਹੋਇਓ ਦੁੱਖ ਪੀਨ।
ਸਤਿਗੁਰੂ ਜੀ ਕਹਿੰਦੇ ਨੇ, ਦੇਖ ਮੱਖਣ ਛਾ, ਪਹਿਲਾਂ ਤੀਰਮਲ ਨੇ ਕਿੰਨਾ ਸਾਰਾ ਵਿਰੋਧ ਕੀਤਾ, ਪਰ ਆਖਰਕਾਰ ਕਿਸੇ ਲਾਭ ਦੀ ਕੋਈ ਪ੍ਰਾਪਤੀ ਨਹੀਂ ਹੋਈ, ਦੁੱਖ ਹੀ ਮਿਲੇ।
ਇਮ ਕਹਿ ਸ੍ਰੀ ਸਤਿਗੁਰ ਭੇ ਤਿਆਰ, ਜਨਨੀ ਸੋ ਤਬ ਕੀਨ ਉਚਾਰ।
ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਵੀ ਇੱਥੋਂ ਜਾਣ ਦੇ ਵਾਸਤੇ ਤਿਆਰ ਹੋ ਗਏ ਨੇ। ਮਾਤਾ ਨਾਨਕੀ ਜੀ ਨੂੰ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ, ਅਪਰ ਗ੍ਰਾਮ ਬਸਬੇ ਅਬ ਬਣੈ, ਦੁਐਸ਼ੀ ਦੁਐਸ਼ ਕਰਤ ਇਤ ਕਨੈ।
ਸਤਿਗੁਰੂ ਜੀ ਕਹਿੰਦੇ ਨੇ, ਮਾਤਾ ਜੀ, ਹੁਣ ਹੋਰ ਹੀ ਕਿਸੇ ਪਿੰਡ ਦੇ ਵਿਚ ਜਾ ਕੇ ਵਸਣਾ ਚਾਹੀਦਾ, ਕਿਉਂਕਿ ਇਹ ਜਿਹੜੇ ਦੁਐਸ਼ੀ ਨੇ ਇਹ ਬਹੁਤ ਹੀ ਜ਼ਿਆਦਾ ਦੁਐਸ਼ ਕਰਦੇ ਨੇ।
ਇਤੇ ਆਦਿਕ ਕਹਿ ਕੇ ਸੰਗ ਮਾਤ, ਸੁਪਤੇ ਸਤਿਗੁਰ ਬਿਤੀ ਸੁਰਾਤ।
ਇਸ ਤਰ੍ਹਾਂ ਦੇ ਬਚਨ ਬਿਲਾਸ ਕਰਕੇ ਫਿਰ ਰਾਤ ਦੇ ਵੇਲੇ ਸਤਿਗੁਰੂ ਜੀ ਬਿਰਾਜ ਗਏ ਨੇ, ਸਾਰੀ ਰਾਤ ਨੂੰ ਬਤੀਤ ਕੀਤਾ।
ਭਈ ਪ੍ਰਭਾਤ ਸੋਚ ਸਭ ਕੀਨ, ਮੱਜਣ ਕਰਿਓ ਪਹਿਰ ਪਟ ਲੀਨ।
ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਹੈ ਤੇ ਨਵੇਂ ਕੱਪੜਿਆਂ ਨੂੰ ਪਹਿਨਿਆ।
ਮਾਤ ਨਾਨਕੀ ਲਖ ਸਭ ਬਾਤ, ਨਹੀਂ ਰਹਿ ਬੇ ਕੀ ਮਰਜ਼ੀ ਤਾਤ।
ਮਾਤਾ ਨਾਨਕੀ ਜੀ ਹੁਣ ਸਤਿਗੁਰਾਂ ਦੇ ਆਸ਼ੇ ਤੋਂ ਜਾਣੂ ਹੋ ਗਏ ਨੇ ਕਿ ਮੇਰਾ ਪੁੱਤਰ ਇੱਥੇ ਨਹੀਂ ਰਹਿਣਾ ਚਾਹੁੰਦਾ।
ਘਰ ਕੀ ਵਸਤ ਸਰਬ ਸੰਭਾਈ, ਚਿਰੰਕਾਲ ਕੀ ਬਸਤ ਜੋ ਹਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਦੀਆਂ ਚੀਜ਼ਾਂ ਨੂੰ ਮਾਤਾ ਨਾਨਕੀ ਜੀ ਨੇ ਸਾਂਭਿਆ ਹੈ,
ਚਿਰੰਕਾਲ ਕੀ ਬਸਤ ਜੋ ਹਾਈ,
ਭਾਵ ਕੇ ਬਹੁਤ ਚਿਰ ਤੋਂ ਇੱਥੇ ਹੀ ਵਸ ਰਹਿ ਸਨ, ਬਹੁਤ ਚਿਰ ਤੋਂ ਵਾਸਾ ਸੀ, ਕਿਉਂਕਿ ਇਤਿਹਾਸ ਇਸ ਗੱਲ ਨੂੰ ਦੱਸਦਾ ਹੈ
ਕਿ ਨਾਨਕੀ ਜੀ ਦੇ ਪੇਕਿਆਂ ਦਾ ਪਿੰਡ ਸੀ ਬਕਾਲਾ। ਆਪਣੇ ਪੇਕੇ ਹੀ ਆਣ ਕੇ ਨਾਨਕੀ ਜੀ ਰਹਿੰਦੇ ਸਨ, ਇਸ ਕਰਕੇ ਬਹੁਤ ਲੰਮੇ ਸਮੇਂ ਤੋਂ ਘਰ ਬਣਿਆ ਹੋਇਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਦੀਆਂ ਚੀਜ਼ਾਂ ਨੂੰ ਮਾਤਾ ਨਾਨਕੀ ਜੀ ਸਾਂਭਣ ਲੱਗੇ। ਨਹੀਂ ਚਿਤ ਚਹਿਤ ਤਿਆਗ ਬੇ ਗ੍ਰਾਮ ਪਤ ਪਾਛੇ ਬਾਸੀ ਕਰ ਧਾਮ। ਹੁਣ ਮਾਤਾ ਨਾਨਕੀ ਜੀ ਦਾ ਚਿੱਤ ਨਹੀਂ ਕਰਦਾ ਆਪਣੇ ਘਰ ਨੂੰ ਤੇ ਆਪਣੇ ਪਿੰਡ ਨੂੰ ਛੱਡਣ ਦੇ ਵਾਸਤੇ, ਕਿਉਂਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਮਾਏ ਸਨ, ਉਸ ਤੋਂ ਬਾਅਦ ਆਪਣੇ ਪੁੱਤਰ ਤੇਗ ਬਹਾਦਰ ਜੀ ਨੂੰ ਲੈ ਕੇ ਨਾਨਕੀ ਜੀ ਆਪਣੇ ਪੇਕੇ ਪਿੰਡ ਹੀ ਆ ਗਏ ਸਨ।
ਤਉ ਜਾਣ ਸਭ ਰੀਤ ਲਚਾਰੀ ਵਸਤ ਸੰਵਾਰਤ ਦ੍ਰਿਗ ਜਲ ਡਾਰੀ।
ਪਰ ਤਾਂ ਵੀ ਲਾਚਾਰ ਹੈ, ਕਿਉਂਕਿ ਸਤਿਗੁਰਾਂ ਨੇ ਆਖਿਆ ਇੱਥੇ ਦਵੈਸ਼ ਬੜਾ ਹੈ, ਇੱਥੇ ਈਰਖਾ ਬੜੀ ਹੈ, ਇੱਥੇ ਨਹੀਂ ਰਹਿਣਾ। ਇਸ ਕਰਕੇ ਲਾਚਾਰੀ ਦੀ ਹਾਲਤ ਦੇ ਵਿੱਚ ਮਾਤਾ ਜੀ ਨਾਲੇ ਤੇ ਚੀਜ਼ਾਂ ਨੂੰ ਸੰਭਾਲ ਰਹੇ ਨੇ ਤੇ ਨਾਲੇ ਹੰਝੂਆਂ ਦਾ ਪਾਣੀ ਧਰਤੀ ਤੇ ਡਿੱਗ ਰਿਹਾ।
ਜ਼ੀਨ ਤੁਰੰਗਣ ਪਰ ਸ਼ੁਭ ਪਾਏ ਮੱਖਣ ਤਿਆਰ ਪਾਇਓ ਸਹਿ ਸਾਏ।
ਘੋੜੇ ਤੇ ਕਾਠੀ ਨੂੰ ਪਾਇਆ ਹੈ ਤੇ ਮੱਖਣ ਸ਼ਾਹ ਵੀ ਕਾਲੀ ਦੇ ਨਾਲ ਤਿਆਰ ਹੋ ਗਿਆ।
ਸਭ ਦਾਸਣ ਸੋ ਕੀਨ ਉਚਾਰੀ ਆਨੋ ਸਗਰੀ ਵਸਤ ਸੰਭਾਰੀ।
ਮੱਖਣ ਸ਼ਾਹ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ ਕਿ ਸਾਰੀਆਂ ਚੀਜ਼ਾਂ ਨੂੰ ਸਾਂਭਿਆ ਜਾਵੇ।
ਗੁਰ ਕਰ ਕੀ ਯਾਰ ਆਪਣੀ ਜੇਤੀ ਲੈ ਕਰ ਆਵੋ ਬੇਗ ਸਮੇਤੀ।
ਮੱਖਣ ਸ਼ਾਹ ਨੇ ਹੁਕਮ ਦਿੱਤਾ ਹੈ ਦਾਸਾਂ ਨੂੰ ਕਿ ਸਾਰੀਆਂ ਆਪਣੀਆਂ ਚੀਜ਼ਾਂ ਤੇ ਸਾਰੀਆਂ ਗੁਰੂ ਘਰ ਦੀਆਂ ਚੀਜ਼ਾਂ ਨੂੰ ਸਾਂਭਿਆ ਜਾਵੇ, ਵੇਗ ਦੇ ਨਾਲ ਛੇਤੀ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਇਕੱਤਰ ਕਰਕੇ ਲੈ ਆਓ।
ਇਮ ਕਹਿਆਣ ਮਿਲਿਓ ਗੁਰ ਸੰਗ ਕੀਨ ਸਬੰਧਨ ਉਤਰ ਤੁਰੰਗ।
ਇਸ ਤਰ੍ਹਾਂ ਹੁਕਮ ਦੇ ਕੇ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਹੈ, ਘੋੜੇ ਤੋਂ ਥੱਲੇ ਉਤਰ ਕੇ ਸਤਿਗੁਰਾਂ ਨੂੰ ਮੱਥਾ ਟੇਕੇ।
ਹੱਥ ਜੋਰ ਕਰ ਗੇਰਾ ਉਚਾਰੀ ਚੜੋ ਆਪ ਨਹੀਂ ਕਰੋ ਆਵਾਰੀ।
ਹੱਥ ਜੋੜ ਕੇ ਮੱਖਣ ਸ਼ਾਹ ਨੇ ਆਖਿਆ ਕਿ ਸੱਚੇ ਪਾਤਸ਼ਾਹ ਤੁਸੀਂ ਅਸਵਾਰੀ ਕਰ ਲੋ, ਹੁਣ ਦੇਰੀ ਲਾਉਣੀ ਨਹੀਂ ਚਾਹੀਦੀ।
ਕਹਿੰਦਾ ਸਲਤਾ ਤਰਨੀ ਪਰ ਚੜ ਤਰਨੀ ਮਿਲੇ ਆਏ ਸਭ ਵਸਤ ਸੰਵਰਨੀ।
ਮੱਖਣ ਸ਼ਾਹ ਕਹਿੰਦਾ ਹੈ ਕਿ ਜਿੱਥੇ ਨਦੀ ਤਰਨ ਦੇ ਲਈ ਭਾਵ ਕੇ ਪਾਰ ਹੋਣ ਦੇ ਲਈ ਬੇੜੀ ਤੇ ਚੜਨਾ ਹੈ, ਉਥੇ ਛੇਤੀ ਚੱਲੀਏ ਭਾਵ ਕੇ ਪੱਤਣ ਤੇ।
ਕਹਿੰਦਾ ਮਿਲੇ ਆਏ ਸਭ ਵਸਤ ਸੰਵਰਨੀ,
ਮੈਂ ਦਾਸਾਂ ਨੂੰ ਹੁਕਮ ਕਰ ਦਿੱਤਾ ਹੈ ਸੱਚੇ ਪਾਤਸ਼ਾਹ ਸਾਰੀਆਂ ਚੀਜ਼ਾਂ ਨੂੰ ਸਾਂਭ ਸੰਭਾਲ ਕੇ ਉਹ ਉਥੇ ਸਾਨੂੰ ਆਣ ਮਿਲਣਗੇ।
ਸੁਣ ਸ੍ਰੀ ਤੇਗ ਬਹਾਦਰ ਚੰਦ ਕਹਿ ਬੜਵਾ ਮੰਗਵਾਏ ਬਿਲੰਦ।
ਸੁਣ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੀ ਘੋੜੀ ਨੂੰ ਮੰਗਵਾ ਲਿਆ।
ਸਜਤ ਜ਼ੀਨ ਜੁਤਲੇ ਕਰ ਆਵਾ ਆਗੇ ਖਰੋ ਦਾਸ ਦ੍ਰਿਸ਼ ਟਾਵਾ।
ਘੋੜੀ ਨੂੰ ਕਾਠੀ ਪਾ ਕੇ ਦਾਸ ਲੈ ਕੇ ਹਾਜ਼ਰ ਹੋ ਗਿਆ ਹੈ। ਸਤਿਗੁਰਾਂ ਨੇ ਦੇਖਿਆ ਕਿ ਘੋੜੀ ਆ ਗਈ।
ਸ੍ਰੀ ਨਾਨਕ ਕੋ ਤਵੈ ਮਨਾਏ ਉਠ ਸ੍ਰੀ ਤੇਗ ਬਹਾਦਰ ਰਾਏ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਉਚਾਰਨ ਕਰਦੇ ਹੋਏ ਸਤਿਗੁਰੂ ਤੇਗ ਬਹਾਦਰ ਜੀ ਉੱਠ ਪਏ।
ਲੇ ਮੱਖਣ ਕੋ ਆਪਣੇ ਸੰਗ ਚੜੇ ਤੁਰੰਗਣ ਪਰ ਸ਼ੁਭ ਰੰਗ।
ਮੱਖਣ ਸ਼ਾਹ ਦੇ ਨਾਲ ਸਤਿਗੁਰੂ ਜੀ ਘੋੜੀ ਦੀ ਅਸਵਾਰੀ ਕਰਕੇ ਚੱਲ ਪਏ ਨੇ, ਜਿਸ ਘੋੜੀ ਦਾ ਬਹੁਤ ਸੁੰਦਰ ਰੰਗ ਹੈ।
ਦਾਸ ਛੋਰ ਤਬ ਬਾਗ ਗਹਾਈ ਮਾਰਗ ਗਮਨ ਕੀਨ ਅਗਵਾਈ।
ਸਤਿਗੁਰਾਂ ਨੇ ਘੋੜੀ ਦੀ ਅਸਵਾਰੀ ਕੀਤੀ ਹੈ, ਦਾਸ ਨੇ ਆਪਣੇ ਹੱਥੋਂ ਲਗਾਮ ਛੱਡ ਕੇ ਸਤਿਗੁਰਾਂ ਦੇ ਹਸਤ ਕਮਲਾਂ ਦੇ ਵਿੱਚ ਫੜਾ ਦਿੱਤੀ ਤੇ ਫਿਰ ਸਤਿਗੁਰਾਂ ਨੇ ਘੋੜੀ ਨੂੰ ਤੋਰਿਆ।
ਪਾਛੇ ਮੱਖਣ ਚੜ ਕਰ ਪਿਆਨਾ ਸੰਗ ਕਿਤ ਕੇ ਅਸਵਾਰ ਸੁਜਾਨਾ।
ਫਿਰ ਮੱਖਣ ਸ਼ਾਹ ਨੇ ਘੋੜੇ ਦੀ ਅਸਵਾਰੀ ਕੀਤੀ ਹੈ ਤੇ ਫਿਰ ਹੋਰ ਜਿਹੜੇ ਮੱਖਣ ਸ਼ਾਹ ਦੇ ਨਾਲ ਅਸਵਾਰ ਨੇ ਸੁਜਾਨ ਉਹ ਵੀ ਚੱਲ ਪਏ। ਸ੍ਰੀ ਗੁਜਰੀ ਕੋ ਭਰਾਤਾ ਹੈ, ਨਾਮ ਕਿਰਪਾਲ ਤਿਸੀ ਕੋ ਕਹੈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਜਰੀ ਜੀ ਦਾ ਇੱਕ ਭਰਾ ਵੀ ਨਾਲ ਹੈ, ਜਿਸ ਦਾ ਨਾਮ ਹੈ ਕਿਰਪਾਲ।
ਸੋ ਤੁਰੰਗ ਪਰ ਹੈ ਅਸਵਾਰ, ਕੀਨ ਸਤਿਆਰੀ ਗੁਰ ਕੀ ਲਾਰ।
ਕਿਰਪਾਲ ਵੀ ਘੋੜੇ ਤੇ ਅਸਵਾਰ ਹੈ। ਕੀਨ ਸਤਿਆਰੀ ਗੁਰ ਕੀ ਲਾਰ, ਭਾਵ ਕੇ ਇਸ ਤਰੀਕੇ ਦੇ ਨਾਲ 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 ਸਾਰੇ ਕਤਾਰਾਂ ਬੰਨ ਕੇ ਜਾ ਰਹੇ ਨੇ।
ਅਪਰ ਦਾਸ ਕੇਤਕ ਸੰਗ ਹੋਏ, ਕੇਤਕ ਵਸਤ ਸੰਭਾਰਤ ਜੋਏ।
ਇਸ ਤਰੀਕੇ ਦੇ ਨਾਲ ਕੁਝ ਦਾਸ ਸਤਿਗੁਰਾਂ ਦੇ ਨਾਲ ਚੱਲ ਪਏ ਨੇ ਤੇ ਬਹੁਤ ਸਾਰੇ ਜਿਹੜੇ ਦਾਸ ਨੇ ਉਹ ਮਗਰੋਂ ਚੀਜ਼ਾਂ ਨੂੰ ਸਾਂਭ ਰਹੇ ਨੇ।
ਸਨੇ ਸਨੇ ਸ੍ਰੀ ਸਤਿਗੁਰ ਚਾਲੇ, ਪਰ ਉਹ ਬਹੀਰ ਦਾਸ ਬਹੁ ਨਾਲੇ।
ਹੌਲੀ ਹੌਲੀ ਸਤਿਗੁਰੂ ਤੇਗ ਬਹਾਦਰ ਜੀ ਚਲਦੇ ਜਾ ਰਹੇ ਨੇ ਤੇ ਬਹੁਤ ਲੰਮੀ ਜਿਹੜੀ ਬਹੀਰ ਹੈ ਦਾਸਾਂ ਦੀ ਉਹ ਨਾਲ ਨਾਲ ਜਾ ਰਹੀ।
ਇੱਕ ਆਗੇ ਇੱਕ ਪਾਛੇ ਆਏ, ਗਮਨੇ ਮਿਓਰ ਸ਼ੋਕ ਯੋ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੋਈ ਅੱਗੇ ਜਾ ਰਿਹਾ, ਕੋਈ ਪਿੱਛੇ ਆ ਰਿਹਾ ਹੈ। ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਚਲਦੇ ਆ ਰਹੇ ਨੇ, ਪਰ ਸਿੱਖਾਂ ਦੇ ਮਨ ਦੇ ਵਿੱਚ ਉਦਾਸੀ।
ਹਿਰਦੈ ਵਿਚਾਰੈ ਗੁਰਤਾ ਗਾਦੀ, ਭਈ ਬਿਦਤ ਸਿੱਖਣ ਅਹਿਲਾਦੀ।
ਸਿੱਖ ਵਿਚਾਰ ਕਰਦੇ ਨੇ ਕਿ ਗੁਰਿਆਈ ਜਿਹੜੀ ਗੱਦੀ ਹੈ ਉਹ ਤੇ ਪ੍ਰਗਟ ਹੋ ਗਈ ਹੈ, ਜਿਸ ਗੁਰੂ ਨੇ ਸਾਰਿਆਂ ਨੂੰ ਖੁਸ਼ ਕੀਤਾ।
ਤਉ ਸ਼ਰੀ ਕਾ ਸੋਡੀ ਕਰੈ, ਨਾਹਕ ਬੈਰ ਪਰਸ ਪਰ ਧਰੈ।
ਤਾਂ ਵੀ ਸਿੱਖ ਸੋਚਦੇ ਨੇ ਕਿ ਜਿਹੜੇ ਸੋਡੀ ਨੇ ਉਹ ਬਹੁਤ ਹੀ ਜ਼ਿਆਦਾ ਸਤਿਗੁਰਾਂ ਦੇ ਨਾਲ ਸ਼ਰੀਕਾ ਕਰਦੇ ਨੇ, ਬੇਕਾਰ ਦੇ ਵਿਚ ਹੀ ਪਰਸ ਪਰ ਉਨ੍ਹਾਂ ਨੇ ਵੈਰ ਵਧਾਇਆ।
ਇਹ ਬੜ ਖੋਟ ਦੇਖ ਦੁਖ ਪਾਰੀ, ਬਸਤ ਬਕਾਲੇ ਗ੍ਰਾਮ ਮਜਾਰੀ।
ਸਿੱਖ ਸੋਚਦੇ ਨੇ ਕਿ ਇਸ ਵੱਡੀ ਖੋਟ ਨੂੰ ਦੇਖ ਕੇ ਸਤਿਗੁਰਾਂ ਨੇ ਦੁੱਖ ਮੰਨਿਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਬਕਾਲੇ ਪਿੰਡ ਦੇ ਵਿਚ ਰਹਿਣਾ ਨਹੀਂ ਚਾਹੁੰਦੇ, ਇਸ ਗੱਲ ਦੀ ਉਦਾਸੀ।
ਹੇਰ ਬੈਰ ਕੋ ਛੋਰਨ ਕਰਿਓ, ਅਪਰ ਥਾਨ ਬਸ ਬੇਚਿਤ ਧਰਿਓ।
ਇਸ ਵੈਰ ਕਰਕੇ ਸਤਿਗੁਰਾਂ ਨੇ ਬਕਾਲੇ ਪਿੰਡ ਨੂੰ ਛੱਡਿਆ ਹੈ ਤੇ ਕਿਸੇ ਹੋਰ ਜਗ੍ਹਾ ਤੇ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰ ਹੋਏ।
ਕਿਸ ਕੋ ਸੁਧ ਕਿਸ ਥਲ ਚਲ ਜਾਵੈ, ਕਹਾਂ ਥਿਰੈ ਨਿਜ ਗ੍ਰਾਮ ਬਸਾਵੈ।
ਸਾਰੇ ਸੋਚਦੇ ਨੇ ਇਸ ਗੱਲ ਦਾ ਕੀ ਪਤਾ ਹੈ ਕਿ ਸਤਿਗੁਰੂ ਜੀ ਕਿੱਥੇ ਚੱਲ ਕੇ ਜਾਣਗੇ, ਕਿੱਥੇ ਜਾ ਕੇ ਰੁਕਣਗੇ ਤੇ ਕਿੱਥੇ ਆਪਣਾ ਪਿੰਡ ਵਸਾ ਕੇ ਵਸਣਗੇ।
ਇਤੇ ਆਦਿਕ ਗਿਣਤੀ ਮੈਂ ਦਾਸ, ਗਵਣੇ ਸੰਗ ਸੁਰਦੈ ਉਦਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਸਾਂ ਦੇ ਮਨ ਦੇ ਵਿਚ ਅਨੇਕਾਂ ਪ੍ਰਕਾਰ ਦੀਆਂ ਇਸ ਤਰ੍ਹਾਂ ਦੀਆਂ ਵਿਚਾਰਾਂ ਨੇ। ਸਤਿਗੁਰਾਂ ਦੇ ਨਾਲ ਤੇ ਜ਼ਰੂਰ ਜਾ ਰਹੇ ਨੇ, ਪਰ ਹਿਰਦੈ ਉਦਾਸ, ਹਰ ਇਕ ਦਾ ਜਿਹੜਾ ਹਿਰਦਾ ਹੈ ਉਹ ਬੜਾ ਉਦਾਸ।
ਸ੍ਰੀ ਗੁਰ ਤੇਗ ਬਹਾਦਰ ਚੱਲੇ, ਮੱਖਣ ਸੰਗ ਸੁਪਟ ਗਣ ਭਲੇ।
ਸਤਿਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਦੇ ਨਾਲ ਨਾਲ ਮਿਲ ਕੇ ਚਲੇ ਜਾ ਰਹੇ।
ਕੁਛ ਮਗ ਉਲੰਘਤ ਪਹੁੰਚੇ ਆਏ, ਨਦੀ ਵਿਪਾਸਾ ਚੱਲ ਜਿਸ ਥਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਨੂੰ ਤੈਅ ਕੀਤਾ ਹੈ, ਆਖਿਰਕਾਰ ਬਿਆਸਾ ਦਰਿਆ ਦੇ ਕੰਢੇ ਦੇ ਉੱਤੇ ਪਹੁੰਚ ਗਏ।
ਤਰਨੀ ਪਰ ਚੜ ਕੇ ਤਟ ਪਾਰ, ਹੇਰੀ ਚਲੈ ਬਿਮਲ ਬਹੁ ਬਾਰ।
ਬੇੜੀ ਤੇ ਚੜ ਕੇ ਪਾਰ ਹੋਣ ਦੇ ਲਈ ਤਟ ਤੇ ਖਲੋ ਕੇ ਬੇੜੀ ਦੇ ਵੱਲ ਦੇਖਿਆ, ਬਹੁਤ ਨਿਰਮਲ ਜਲ ਚੱਲਦਾ ਨਜ਼ਰ ਪਿਆ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਅਰਥ ਇਸ ਤਰ੍ਹਾਂ ਲਾ ਸਕਦਾ ਹੈ ਕਿ ਤਟ ਪਰ ਚੜ ਕੇ ਪਾਰ ਵੱਲ ਤਰਨੀ ਲਈ ਹੇਰਿਆ, ਭਾਵ ਕੇ ਬੇੜੀ ਦੇ ਵੱਲ ਦੇਖਿਆ।
ਨੌਕਾ ਨਹੀਂ ਨਿਕਟ ਕੋ ਆਈ, ਇਮ ਬਿਲੋਕ ਠਾਂਡੇ ਤਿਸ ਥਾਈ।
ਹੁਣ ਬੇੜੀ ਤੇ ਚੜ ਕੇ ਦਰਿਆ ਤੋਂ ਪਾਰ ਹੋਣਾ ਸੀ, ਪਰ ਕਵੀ ਜੀ ਲਿਖਦੇ ਨੇ ਆਸੇ ਪਾਸੇ ਦੇਖਿਆ ਕਿ ਲਾਗੇ ਕੋਈ ਵੀ ਬੇੜੀ ਨਹੀਂ ਹੈ, ਇਸ ਕਰਕੇ ਸਤਿਗੁਰੂ ਜੀ ਬੇੜੀ ਦੀ ਉਡੀਕ ਦੇ ਵਾਸਤੇ ਰੁਕ ਗਏ। ਸਾਥ ਪਾਛਲੋ ਆਵਤ ਚਾਲਾ, ਕਰਤ ਬਿਲੋਕਣ ਖਰੇ ਕਿਰ ਪਾਲਾ। ਹੁਣ ਇਕ ਤੇ ਸਤਿਗੁਰੂ ਜੀ ਬੇੜੀ ਦੇ ਆਉਣ ਦੀ ਉਡੀਕ ਕਰ ਰਹੇ ਨੇ, ਇਸ ਕਰਕੇ ਸਤਿਗੁਰੂ ਜੀ ਰੁਕੇ ਨੇ, ਤੇ ਦੂਸਰੇ ਪਾਸੇ ਉਨ੍ਹਾਂ ਚਿਰ ਤੱਕ ਕਿਰਪਾਲੂ ਸਤਿਗੁਰੂ ਜੀ ਆਪਣੇ ਪਿਛਲੇ ਸਾਥੀਆਂ ਦੀ ਵੀ ਉਡੀਕ ਕਰ ਰਹੇ ਨੇ, ਜਿਹੜੇ ਕਿ ਚੀਜ਼ਾਂ ਨੂੰ ਸੰਭਾਲ ਕੇ ਲਿਆ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਠਾਂਡੇ ਧਰੀ ਪ੍ਰਤੀਖ ਤੇ ਪਿਖਤ ਪਾਛਲੋ ਸਾਥ, ਆਏ ਮਿਲੈ ਇਕੱਠੇ ਸਕਲ ਉਲੰਘਣ ਕੋ ਚਹਿ ਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੇੜੀ ਦੇ ਆਉਣ ਦੀ ਉਡੀਕ ਕਰਦੇ ਨੇ, ਇਕ ਪਾਸੇ ਪਿਛਲੇ ਸਾਥੀਆਂ ਨੂੰ ਉਡੀਕਦੇ ਨੇ, ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਰੇ ਆਣ ਕੇ ਇਕੱਠੇ ਹੋ ਕੇ ਮਿਲ ਜਾਣ, ਫੇਰ ਹੀ ਪਾਰ ਲੰਘਾਂਗੇ। ਅਲਪਵਸਤ ਕੁਛ ਸਾਧਨ ਮਜਾਰੀ, ਤੀਰ ਮਲ ਕੋ ਦੀਨਸ ਸਾਰੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਦੇ ਵਿਚ ਥੋੜੀਆਂ ਹੀ ਚੀਜ਼ਾਂ ਸਨ, ਕਿਉਂਕਿ ਬਹੁਤੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਤੇ ਧੀਰਮਲ ਦੇ ਘਰ ਦੇ ਵਿਚ ਭੇਜ ਦਿੱਤੀਆਂ ਸੀ। ਲਗ ਤੁਰੰਗਣ ਪਰ ਤਰ ਸੋ ਲਿਆਏ, ਸਨੇ ਸਨੇ ਗੁਰ ਟਿਗ ਚੱਲ ਆਏ। ਇਕ ਛੋਟੇ ਘੋੜੇ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੀਆਂ ਚੀਜ਼ਾਂ ਨੂੰ ਲੱਦਿਆ ਹੈ ਤੇ ਹੌਲੀ ਹੌਲੀ ਸਤਿਗੁਰਾਂ ਦੇ ਲਾਗੇ ਚੱਲ ਕੇ ਉਹ ਦਾਸ ਪਹੁੰਚ ਗਏ। ਕੇਤਕ ਸਿੱਖ ਫਕੀਰ ਕਤੇਕ, ਮਿਲ ਸੰਗੀ ਪੇ ਜਲਦ ਬੇਕ। ਕਵੀ ਜੀ ਲਿਖਦੇ ਨੇ ਉਸ ਵੇਲੇ ਥੋੜੇ ਸਿੱਖ ਥੋੜੇ ਫਕੀਰ ਵੀ ਗਿਆਨ ਦੇ ਸਮੁੰਦਰ ਸਤਿਗੁਰਾਂ ਦੇ ਨਾਲ ਜਾਣ ਦੇ ਵਾਸਤੇ ਤਿਆਰ ਹੋ ਗਏ। ਆਏ ਆਏ ਗੁਰ ਟਿਗ ਹੋਏ ਠਾਂਡੇ, ਸ਼ਰਧਾਲੂ ਪ੍ਰੇਮੀ ਮਨ ਗਾਡੇ। ਆਣ ਆਣ ਕੇ ਸਤਿਗੁਰਾਂ ਦੇ ਲਾਗੇ ਖਲੋਂਦੇ ਜਾਂਦੇ ਨੇ, ਜਿਹੜੇ ਸ਼ਰਧਾਲੂ ਨੇ ਜਿਨ੍ਹਾਂ ਦਾ ਪ੍ਰੇਮ ਦੇ ਵਿਚ ਮਨ ਬੜਾ ਪਰਪੱਕ ਹੈ। ਇਤਨੇ ਮੇ ਸਿੱਖ ਸੋ ਚੱਲ ਆਇਓ, ਆਦ ਗ੍ਰੰਥ ਜਿਨ ਸੀਸ ਉਠਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਨੇ ਚਿਰ ਨੂੰ ਉਹ ਸਿੱਖ ਦੂਰੋਂ ਤੁਰਿਆ ਆਉਂਦਾ ਦੇਖਿਆ ਜਿਨੇ ਕਿ ਆਦ ਬਾਣੀ ਦੀ ਬੀੜ ਨੂੰ ਭਾਵ ਕੇ ਗ੍ਰੰਥ ਨੂੰ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਸੀ। ਦੇਖਤ ਗੁਰ ਯਾਰ ਸਿੱਖ ਤੇ ਸਿਓਰ, ਬੰਧਨ ਕਰੀ ਸਗਲ ਕਰ ਜੋਰ। ਦੂਰੋਂ ਸਤਿਗੁਰਾਂ ਨੇ ਦੇਖਿਆ ਕਿ ਕੋਈ ਸਿੱਖ ਬੀੜ ਨੂੰ ਆਪਣੇ ਸਿਰ ਦੇ ਉੱਤੇ ਚੁੱਕ ਕੇ ਆ ਰਿਹਾ ਹੈ। ਸਿੱਖਾਂ ਦੇ ਸਮੇਤ ਸਤਿਗੁਰਾਂ ਨੇ ਉਸ ਪਾਸੇ ਨੂੰ ਝੁੱਕ ਕੇ ਨਮਸਕਾਰ ਕੀਤੀ। ਤੇਗ ਬਹਾਦਰ ਗੁਰੂ ਬਖਾਨਿਓ, ਕੌਣ ਗ੍ਰੰਥ ਸਾਹਿਬ ਇਹ ਆਨਿਓ। ਹੁਣ ਭਾਵੇਂ ਕਿ ਸਤਿਗੁਰੂ ਤੇਗ ਬਹਾਦਰ ਜੀ ਅੰਤਰਜਾਮੀ ਨੇ, ਉਹ ਸਭ ਕੁਝ ਜਾਣਦੇ ਨੇ, ਤਾਂ ਵੀ ਇਸ ਵੇਲੇ ਸਰੀਰਕ ਰੂਪ ਦੇ ਵਿਚ ਸਤਿਗੁਰਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਇਹ ਸਿੱਖ ਕੌਣ ਹੈ ਤੇ ਕਿੱਥੇ ਬੀੜ ਨੂੰ ਲੈ ਕੇ ਜਾ ਰਿਹਾ ਹੈ। ਸਤਿਗੁਰਾਂ ਨੇ ਦੇਖ ਕੇ ਸਵਾਲ ਕੀਤਾ, ਕਹਿੰਦੇ ਨੇ ਕੌਣ ਗ੍ਰੰਥ ਸਾਹਿਬ ਇਹ ਆਨਿਓ, ਭਾਵ ਕੇ ਕਿਹੜਾ ਸਿੱਖ ਹੈ ਜਿਹੜਾ ਕਿ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ ਲਿਆ ਰਿਹਾ ਹੈ। ਕਹਿੰਦੇ ਨੇ ਕਿੱਤ ਲੈ ਜਾਏ, ਇਸ ਤੋਂ ਇਲਾਵਾ ਗ੍ਰੰਥ ਨੂੰ ਲੈ ਕੇ ਇਹ ਕਿੱਥੇ ਜਾ ਰਿਹਾ ਹੈ, ਇਹ ਕਿਸ ਪਾਸ, ਇਸ ਤੋਂ ਇਲਾਵਾ ਇਹ ਗ੍ਰੰਥ ਕਿਹਦੇ ਕੋਲ। ਬੂਝੋ ਇਸ ਕੋ ਕਰੋ ਪ੍ਰਕਾਸ਼, ਕਿਤਲੇ ਜਾਏ ਹੈ ਕਿਸ ਪਾਸ। ਸਤਿਗੁਰਾਂ ਨੇ ਸਵਾਲ ਕੀਤੇ ਨੇ ਕਿ ਸਾਰਾ ਕੁਝ ਸਮਝਾਓ, ਇਹ ਗ੍ਰੰਥ ਨੂੰ ਕਿੰਨੇ ਚੁੱਕਿਆ ਹੋਇਆ ਤੇ ਕਿੱਥੇ ਲੈ ਕੇ ਜਾ ਰਹੇ।
ਤਵ ਕਿਰਪਾਲ ਗੁਜਰੀ ਕੋ ਪ੍ਰਾਤ, ਸਰਬ ਸੁਨਾਏ ਭਨਿਓ ਸੋ ਬਿਰਤਾਂਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਕਿਰਪਾਲ ਨੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਬਿਰਤਾਂਤ ਸੁਣਾਇਆ, ਜਿਹੜੇ ਕਿਰਪਾਲ ਜੀ ਸਤਿਗੁਰਾਂ ਦੇ ਮਹਿਲ ਗੁਜਰੀ ਜੀ ਦੇ ਭਰਾ ਨੇ।
ਕਹਿੰਦਾ ਸ੍ਰੀ ਗੁਰੇ ਅਰਜਨ ਪ੍ਰਥਮ ਲਿਖਾਇਓ, ਧੀਰ ਮਲ ਸੋ ਛਲ ਕਰ ਪਾਇਓ। ਕਿਰਪਾਲ ਕਹਿੰਦਾ ਕਿ ਸੱਚੇ ਪਾਤਸ਼ਾਹ
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਵੀਰ ਨੂੰ ਪਹਿਲਾਂ ਤਿਆਰ ਕੀਤਾ ਤੇ ਫਿਰ ਧੀਰ ਮਲ ਨੇ ਵਲ ਛਲ ਦੇ ਨਾਲ ਇਸ ਵੀਰ ਦੀ ਪ੍ਰਾਪਤੀ ਕੀਤੀ।
ਡੇਰਾ ਲੂਟ ਲੀਨ ਜਬ ਸਾਰੇ ਤਬ ਤੇ ਆਨਿਓ ਸਦਨ ਹਮਾਰੇ।
ਕਹਿੰਦਾ ਸੱਚੇ ਪਾਤਸ਼ਾਹ ਜਦੋਂ ਦਾ ਮੱਖਣ ਸ਼ਾਹ ਨੇ ਧੀਰਮਲ ਦੇ ਡੇਰੇ ਨੂੰ ਲੁੱਟਿਆ ਹੈ ਉਦੋਂ ਦੀ ਬੀੜ ਸਾਡੇ ਘਰ ਦੇ ਵਿਚ ਪਹੁੰਚ ਗਈ।
ਮਹਾ ਮਹਾਤਮ ਹੈ ਇਸ ਕੇਰਾ ਜਿਸ ਕੇ ਦਰਸ਼ਨ ਪੁੰਨ ਕਨੇਰਾ।
ਸੱਚੇ ਪਾਤਸ਼ਾਹ ਬਹੁਤ ਵੱਡਾ ਮਹਾਤਮ ਹੈ, ਇਸ ਬੀੜ ਦਾ ਦਰਸ਼ਨ ਕਰਨ ਦੇ ਨਾਲ ਬਹੁਤ ਵੱਡਾ ਪੁੰਨ ਲੱਗਦਾ ਹੈ ਜਿਹੜਾ ਬੀੜ ਨੂੰ ਨਮਸਕਾਰ ਕਰਦਾ।
ਰਾਵਣ ਵੱਡਨ ਬਨਾਇਓ ਇਹੀ ਇਸ ਟਿਗ ਹੋਏ ਪੂਜਾ ਬਹੁ ਲੇਹੀ।
ਕਹਿੰਦਾ ਸੱਚੇ ਪਾਤਸ਼ਾਹ ਸਾਡੇ ਗੁਰੂ ਸਾਹਿਬ ਵੱਡਿਆਂ ਨੇ ਇਹਨੂੰ ਬਣਾਇਆ ਹੈ, ਇਹਦੇ ਵਿਚ ਬਾਣੀ ਵੀ ਉਹਨਾਂ ਦੀ ਲਿਖੀ ਹੋਈ ਹੈ, ਇਸ ਟਿਗ ਹੋਏ ਪੂਜਾ ਬਹੁ ਲੇਹੀ। ਜੇਕਰ ਆਦ ਬਾਣੀ ਦੀ ਬੀੜ ਸਾਡੇ ਕੋਲ ਹੋਵੇਗੀ ਤੇ ਬਹੁਤੀ ਪੂਜਾ ਹੋਵੇਗੀ।
ਇਸ ਕਰ ਸਰਬ ਸੰਗਤਾਂ ਦਰਸੈ ਅਨਕ ਅਕੋਰ ਚੜਾਵੇ।
ਇਸ ਬੀੜ ਦੇ ਕਰਕੇ ਵੀ ਬਹੁਤੀਆਂ ਸਾਰੀਆਂ ਸੰਗਤਾਂ ਆਉਣਗੀਆਂ, ਆਣ ਕੇ ਦਰਸ਼ਨ ਕਰਨਗੀਆਂ ਤੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਹੋਣਗੀਆਂ।
ਯਾਂ ਤੇ ਆਪ ਨਿਕਟ ਅਬ ਰਹਿ ਅਪਰ ਥਾਨ ਕੇ ਉਚਿਤ ਨਾ ਹੈ।
ਕਿਰਪਾਲ ਕਹਿੰਦਾ ਹੈ ਕਿ ਇਸ ਕਰਕੇ ਅੱਜ ਤੋਂ ਬਾਅਦ ਇਹ ਤੁਹਾਡੇ ਕੋਲ ਹੀ ਬੀੜ ਰਹੇਗੀ, ਹੋਰ ਕਿਸੇ ਵੀ ਜਗ੍ਹਾ ਤੇ ਰਹਿਣ ਦੇ ਇਹ ਬੀੜ ਲਾਇਕ ਨਹੀਂ ਹੈ। ਸੱਚੇ ਪਾਤਸ਼ਾਹ ਇਹ ਆਪਣੇ ਨਾਲ ਦਾ ਹੀ ਸਿੱਖ ਹੈ ਜਿਹੜਾ ਕਿ ਬੀੜ ਨੂੰ ਲੈ ਕੇ ਸਾਡੇ ਕੋਲ ਹੀ ਆ ਰਿਹਾ।
ਸੁਣ ਸ੍ਰੀ ਤੇਗ ਬਹਾਦਰ ਕਹਿਓ ਹਮਾਰੇ ਸੰਗ ਕੌਣ ਬਿਦ ਰਹਿਓ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਵਾਰਤਾ ਸੁਣੀ ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹਮਾਰੇ ਸੰਗ ਕੌਣ ਬਿਦ ਰਹਿਓ, ਭਾਵ ਕੇ ਕਿਸ ਤਰ੍ਹਾਂ ਇਹ ਸਾਡੇ ਕੋਲ ਰਹਿ ਸਕਦਾ।
ਕਿਨ ਇਹ ਰਾਖ ਸਾਥ ਨਿਜ ਆਨਿਓ ਫੇਰਨ ਕਹਿਓ ਨਹੀਂ ਸੋ ਮਾਨਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਬੀੜ ਨੂੰ ਵੀ ਲੁੱਟ ਕੇ ਲਿਆਂਦਾ ਸੀ ਤੇ ਅਸੀਂ ਤੇ ਆਖਿਆ ਸੀ ਕਿ ਜੋ ਵੀ ਚੀਜ਼ਾਂ ਲੁੱਟ ਕੇ ਆਏ ਹੋ ਉਹ ਸਾਰੀਆਂ ਨੂੰ ਵਾਪਸ ਕਰ ਦਿਓ, ਸਤਿਗੁਰੂ ਜੀ ਕਹਿੰਦੇ ਨੇ ਕਿ ਕਿੰਨੇ ਇਸ ਨੂੰ ਰੱਖਿਆ ਹੈ ਤੇ ਫੇਰ ਮੋੜਿਆ ਨਹੀਂ ਇੱਥੇ ਲਿਆਂਦਾ।
ਪੀਰ ਮਾਲ ਕੇ ਨਿਕਟ ਕਦੀ ਕੋ ਅਬ ਪੀ ਦੈਬੇ ਬਣੇ ਤਿਸੀ ਕੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਚਿਰ ਦਾ ਇਹ ਗ੍ਰੰਥ ਧੀਰ ਮਲ ਦੇ ਹੀ ਕੋਲ ਹੈ ਤੇ ਹੁਣ ਵੀ ਉਸੇ ਦੇ ਘਰ ਦੇ ਵਿਚ ਇਹ ਰਹਿਣਾ ਚਾਹੀਦਾ।
ਛੀਨ ਲੀਨ ਇਹ ਉਚਿਤ ਨਾ ਹਮੈ ਹਿਰਦੈ ਬਿਸੂਰਤ ਦੁਖ ਸਭ ਸਮੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਚਿੱਤੋਂ ਦੁਖੀ ਹੋ ਕੇ ਸਦਾ ਝੂਰਦਾ ਰਹੇਗਾ ਧੀਰਮਲ, ਇਸ ਕਰਕੇ ਉਹਦੀ ਖੋਈ ਹੋਈ ਚੀਜ਼ ਨੂੰ ਅਸੀਂ ਨਾਲ ਲਿਜਾ ਨਹੀਂ ਸਕਦੇ।
ਤਬੈ ਕਿਰਪਾਲ ਸੁਨਾਵਣ ਕੀਨ ਮੱਖਣ ਯਾਰ ਮਾਤਾ ਨਹੀਂ ਦੀਨ।
ਉਸ ਵੇਲੇ ਹੱਥ ਜੋੜ ਕੇ ਕਿਰਪਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਮਾਤਾ ਨਾਨਕੀ ਜੀ ਨੇ ਤੇ ਮੱਖਣ ਸ਼ਾਹ ਨੇ ਇਨ੍ਹਾਂ ਦੋਵਾਂ ਨੇ ਸਲਾਹ ਕਰਕੇ ਬੀੜ ਵਾਪਸ ਨਹੀਂ ਕੀਤੀ, ਇਨ੍ਹਾਂ ਨੇ ਹੀ ਘਰ ਦੇ ਵਿਚ ਰੱਖੀ।
ਹੋਤੋ ਪਿਤਾ ਮੇ ਰਾਵਰ ਕੇਰਾ ਜਿਨੋ ਗ੍ਰੰਥ ਜੀ ਕੀਨ ਬਡੇਰਾ।
ਕਿਰਪਾਲ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੱਖਣ ਸ਼ਾਹ ਨੇ ਤੇ ਮਾਤਾ ਜੀ ਨੇ ਸਲਾਹ ਕੀਤੀ ਕਿ ਤੁਹਾਡੇ ਦਾਦੇ ਨੇ ਭਾਵ ਕੇ ਸਤਿਗੁਰੂ ਅਰਜਨ ਨੇ ਇਸ ਦੀ ਰਚਨਾ ਕੀਤੀ ਹੈ, ਬਾਣੀ ਨੂੰ ਇਕੱਤਰ ਕਰਕੇ ਬੀੜ ਦੇ ਰੂਪ ਦੇ ਵਿਚ ਬਣਾਇਆ।
ਯਾਂ ਤੇ ਵਸਤੇ ਆਪ ਕੀ ਹੈ ਜੋ ਗੁਰ ਗਾਦੀ ਪਰਸੋ ਲਹਿ।
ਇਸ ਕਰਕੇ ਤੁਹਾਡੀ ਵਸਤੂ ਹੈ, ਜਿਹੜਾ ਗੁਰੂ ਬਣੇਗਾ ਜਿਹੜਾ ਗੁਰਗੱਦੀ ਤੇ ਬੈਠੇਗਾ ਉਹੀ ਇਸ ਬੀੜ ਦਾ ਅਧਿਕਾਰੀ ਹੋਵੇਗਾ।
ਇਮ ਵਿਚਾਰ ਕਰ ਦਿਓ ਨ ਮਾਤਾ ਉਚਿਤ ਵਿਚਾਰ ਲਿਓ ਸੁਖ ਦਾਤਾ।
ਕਿਰਪਾਲ ਕਹਿੰਦਾ ਹੈ ਕਿ ਹੇ ਸੁਖਾਂ ਦਾ ਦਾਨ ਦੇਣ ਵਾਲੇ ਦਾਤੇ ਜੀ, ਵਿਚਾਰ ਕਰਕੇ ਦੇਖ ਲੋ। ਇਸ ਤਰ੍ਹਾਂ ਦੀ ਵਿਚਾਰ ਕਰਕੇ ਮਾਤਾ ਜੀ ਨੇ ਗ੍ਰੰਥ ਨਹੀਂ ਮੋੜਿਆ।
ਅਤਿਸ਼ੈ ਦੁਰਲਭ ਵਸਤੇ ਅਜਾਇਬ ਇਹ ਨਹੀਂ ਦੇਣ ਬਣੇ ਗੁਰ ਸਾਹਿਬ।
ਇਸ ਤੋਂ ਇਲਾਵਾ ਕਿਰਪਾਲ ਕਹਿੰਦਾ ਹੈ ਸੱਚੇ ਪਾਤਸ਼ਾਹ ਬੜੀ ਦੁਰਲੱਭ ਵਸਤੂ ਹੈ, ਇਹ ਅਜੀਬ ਹੈ, ਇਹ ਬੜੀ ਅਲੌਕਿਕ ਹੈ, ਇਹ ਨਹੀਂ ਦੇਣੀ ਬਣੇ ਗੁਰੂ ਸਾਹਿਬ। ਇਹ ਗੁਰੂ ਸਾਹਿਬ ਜੀ, ਇਹ ਬੀੜ ਧੀਰਮਲ ਨੂੰ ਵਾਪਸ ਦੇਣੀ ਨਹੀਂ ਚਾਹੀਦੀ।
ਇਤਨੇ ਬਿਖੇ ਨਾਨਕੀ ਆਈ, ਸੁੰਦਰ ਸਿਆਂਦਣ ਪਰ ਸੁਖਦਾਈ।
ਇੰਨੇ ਚਿਰ ਨੂੰ ਨਾਨਕੀ ਜੀ ਉੱਥੇ ਪਹੁੰਚ ਗਏ ਨੇ। ਨਾਨਕੀ ਜੀ ਨੇ ਸੁੰਦਰ ਰਥ ਦੀ ਸਵਾਰੀ ਕੀਤੀ ਹੋਈ ਸੀ।
ਗੁਜਰੀ ਸੰਗ ਚੜੀ ਸ਼ੁਭ ਡੋਰੇ, ਝਾਲਰ ਜ਼ਰੀਦਾਰ ਚਹੁਰੇ।
ਇਸ ਤੋਂ ਇਲਾਵਾ ਇੱਕ ਪਾਲਕੀ ਦੇ ਵਿੱਚ ਗੁਜਰੀ ਜੀ ਨੂੰ ਬਿਠਾਇਆ ਹੋਇਆ ਸੀ। ਉਸ ਪਾਲਕੀ ਦੇ ਨਾਲ ਬਹੁਤ ਸਾਰੀਆਂ ਝਾਲਰਾਂ ਜ਼ਰੀਦਾਰ ਲਮਕ ਰਹੀਆਂ ਸਨ।
ਨਿਕਟ ਆਏ ਸੁੱਤ ਕੇ ਬਚ ਸੁਣੇ, ਹੱਠ ਕਰ ਰਹੇ ਹੇਰ ਸੁਰ ਧੁਨੇ।
ਮਾਤਾ ਨਾਨਕੀ ਜੀ ਲਾਗੇ ਪਹੁੰਚੇ ਨੇ। ਜੋ ਸਤਿਗੁਰੂ ਤੇਗ ਬਹਾਦਰ ਜੀ ਬਚਨ ਕਰ ਰਹੇ ਸਨ, ਉਨ੍ਹਾਂ ਬਚਨਾਂ ਨੂੰ ਸੁਣਿਆ, ਮਨ ਦੇ ਵਿੱਚ ਸੋਚਿਆ ਕਿ ਬੜਾ ਹੱਠ ਧਾਰਨ ਕਰਦੇ ਨੇ, ਬੜੀ ਜ਼ਿੱਦ ਧਾਰਨ ਕਰਦੇ ਨੇ। ਮਾਤਾ ਜੀ ਨੇ ਸਿਰ ਫੇਰਿਆ ਤੇ ਪਛਤਾਏ।
ਸ਼ਤਰੂ ਕੋ ਹਿਤ ਚਾਹਤ ਰਹੇ, ਪ੍ਰਾਣ ਹਾਣ ਲਗ ਖੋਟੋ ਹੈ।
ਮਾਤਾ ਨਾਨਕੀ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਨੇ ਕਿ ਮੇਰਾ ਪੁੱਤਰ ਹਮੇਸ਼ਾ ਵੈਰੀ ਦਾ ਹਿੱਤ ਚਾਹੁੰਦਾ ਰਹਿੰਦਾ। ਜਿਹੜਾ ਧੀਰ ਮਲ ਭਾਵ ਕੇ ਪ੍ਰਾਣ ਲੈਣਾ ਚਾਹੁੰਦਾ ਸੀ ਸਤਿਗੁਰਾਂ ਦੇ, ਉਹਦਾ ਅਜੇ ਵੀ ਹਿੱਤ ਚਾਹੁੰਦੇ ਨੇ।
ਕਹੋ ਕਹਾਂ ਲਗ ਬਹੁ ਸਮਝਾਏ, ਸਰਲ ਸੁਭਾਓ ਨ ਕੁਛ ਲਖ ਪਾਏ।
ਮਾਤਾ ਜੀ ਮਨ ਦੇ ਵਿੱਚ ਵਿਚਾਰ ਕੇ ਪਛਤਾਉਂਦੇ ਨੇ ਕਿ ਮੈਂ ਕੀ ਆਖਾਂ, ਮੈਂ ਤੇ ਬਹੁਤ ਸਮਝਾਇਆ ਹੈ, ਇਨ੍ਹਾਂ ਦਾ ਸੁਭਾਅ ਬੜਾ ਸਰਲ ਹੈ, ਕੁਝ ਸਾਡੀ ਆਖੀ ਹੋਈ ਗੱਲ ਨੂੰ ਮੰਨਦੇ ਨੇ।
ਸਿੱਖਿਆਣ ਸੰਗ ਗੁਰੂ ਪੁਣ ਕਹਿਓ, ਧੀਰ ਮਲ ਕੋ ਹਮੇਹ ਲਹਿਓ।
ਮਾਤਾ ਜੀ ਨੇ ਉਸ ਵੇਲੇ ਕੋਈ ਬਚਨ ਨਾ ਕੀਤਾ। ਸਿੱਖਾਂ ਦੇ ਨਾਲ ਸਤਿਗੁਰਾਂ ਨੇ ਫੇਰ ਬਚਨ ਕੀਤਾ, ਕਹਿੰਦੇ ਨੇ ਧੀਰ ਮਲ ਕੋ ਹਮੇਹ ਲਹਿਓ, ਭਾਵ ਕੇ ਇਹ ਗ੍ਰੰਥ ਧੀਰ ਮਲ ਦਾ ਹੈ, ਇਹ ਗੱਲ ਤੇ ਪ੍ਰਗਟ ਹੋ ਗਈ।
ਹਮਰੇ ਸੰਗ ਨਾ ਰਾਖਣ ਕਰੋ, ਸ੍ਰੀ ਕਰਤਾਰਪੁਰੇ ਲੈ ਤਰੋ।
ਇਹ ਧੀਰ ਮਲ ਦਾ ਗ੍ਰੰਥ ਹੈ, ਇਸ ਕਰਕੇ ਅਸੀਂ ਇਹਨੂੰ ਆਪਣੇ ਕੋਲ ਨਹੀਂ ਰੱਖਣਾ, ਇਸ ਕਰਕੇ ਸਾਡੇ ਹੁਕਮ ਨੂੰ ਮੰਨੋ ਤੇ ਕਰਤਾਰਪੁਰ ਦੇ ਵਿੱਚ ਇਸ ਬੀੜ ਨੂੰ ਪਹੁੰਚਾ ਦਿਓ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਬਕਾਲੇ ਪਿੰਡ ਨੂੰ ਛੱਡ ਕੇ ਕਰਤਾਰਪੁਰ ਨਗਰ ਦੇ ਵਿੱਚ ਵਾਪਸ ਧੀਰ ਮਲ ਚਲਾ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦੇ ਕੋਲ ਕਰਤਾਰਪੁਰ ਦੇ ਵਿੱਚ ਇਹ ਬੀੜ ਪਹੁੰਚਾ ਦੇ।
ਸੁਣ ਸਿੱਖਿਆਣ ਸਭ ਜੋਰੇ ਹੱਥ, ਹੋਏ ਨਵਰ ਬੋਲੇ ਗੁਰ ਸਾਥ।
ਹੁਣ ਮੱਖਣ ਸ਼ਾਹ, ਕਿਰਪਾਲ ਜਾਂ ਮਾਤਾ ਨਾਨਕੀ ਜੀ ਹੀ ਇਹ ਨਹੀਂ ਚਾਹੁੰਦੇ ਕਿ ਗ੍ਰੰਥ ਇੱਥੇ ਰਹੇ। ਬਹੁਤੇ ਸਾਰੇ ਸਿੱਖਾਂ ਦਾ ਇਹ ਵਿਚਾਰ ਹੈ ਕਿ ਗੁਰੂ ਤੁਸੀਂ ਹੋ, ਇਸ ਕਰਕੇ ਗੁਰੂਆਂ ਦੀ ਬਾਣੀ ਤੁਹਾਡੇ ਕੋਲ ਹੀ ਹੋਣੀ ਚਾਹੀਦੀ ਹੈ। ਜਦੋਂ ਸਤਿਗੁਰਾਂ ਨੇ ਹੁਕਮ ਕੀਤਾ, ਸੁਣ ਸਿੱਖਿਆਣ ਸਭ ਜੋਰੇ ਹੱਥ, ਬਹੁਤੇ ਸਾਰੇ ਸਿੱਖਾਂ ਨੇ ਹੱਥ ਜੋੜੇ,
ਹੋਏ ਨਮਰ ਬੋਲੇ ਗੁਰ ਸਾਥ,
ਨਿਮਰਤਾ ਦੇ ਨਾਲ ਉਹ ਸਤਿਗੁਰਾਂ ਨੂੰ ਇੰਜ ਕਹਿੰਦੇ ਨੇ।
ਧੀਰ ਮਲ ਤਨ ਮਨ ਤੇ ਖੋਟਾ, ਤਿਸ ਕੋ ਦੇਖਣ ਤੇ ਬਹੁ ਤੋਟਾ।
ਹੱਥ ਜੋੜ ਕੇ ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਧੀਰ ਮਲ ਤਨੋ ਤੇ ਮਨੋ ਬਹੁਤ ਜ਼ਿਆਦਾ ਖੋਟਾ ਹੈ,
ਤਿਸ ਕੇ ਦੇਖਣ ਤੇ ਬਹੁ ਤੋਟਾ।
ਸੱਚੇ ਪਾਤਸ਼ਾਹ, ਤੁਸੀਂ ਕਹਿੰਦੇ ਹੋ ਬੀੜ ਉਹਦੇ ਕੋਲ ਜਾ ਕੇ ਵਾਪਸ ਕਰ ਦਈਏ, ਅਸੀਂ ਤੇ ਉਹਦਾ ਦਰਸ਼ਨ ਨਹੀਂ ਕਰਨਾ ਚਾਹੁੰਦੇ, ਅਸੀਂ ਤੇ ਮੱਥੇ ਨਹੀਂ ਲੱਗਣਾ ਚਾਹੁੰਦੇ, ਕਿਉਂਕਿ ਉਹਦੇ ਮੱਥੇ ਲੱਗਣ ਦੇ ਨਾਲ ਹੀ ਬੜਾ ਘੱਟ ਹੈ।
ਗੁਰ ਨਿੰਦਕ ਬੜ ਪਾਪ ਕਮਾਏ, ਕਹਿ ਕਰ ਤੁਮ ਪਰ ਤੁਪਕ ਚਲਾਏ।
ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ, ਗੁਰੂ ਦਾ ਵੱਡਾ ਨਿੰਦਕ ਹੈ, ਵੱਡਾ ਪਾਪੀ ਹੈ, ਜਿਨੇ ਬਹੁਤ ਪਾਪ ਕਮਾਏ ਨੇ, ਇਥੋਂ ਤੱਕ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਡੇ ਉੱਤੇ ਗੋਲੀ ਚਲਵਾਈ।
ਕਰੇ ਸਦਾ ਦੁਸ਼ਟਨ ਕੀ ਸੰਗਤ, ਉੱਤਮ ਜਨ ਜਿਸ ਕੀ ਨਹੀਂ ਪੰਗਤ।
ਸੱਚੇ ਪਾਤਸ਼ਾਹ, ਧੀਰ ਮਲ ਹਮੇਸ਼ਾ ਦੁਸ਼ਟਾਂ ਦੀ ਸੰਗਤ ਕਰਦਾ ਹੈ, ਉੱਤਮ ਜਿਹੜੇ ਜਨ ਨੇ ਉਹਦੀ ਪੰਗਤ ਦੇ ਵਿੱਚ ਕਦੇ ਵੀ ਨਹੀਂ ਬਹਿੰਦੇ, ਤੇ ਨਾ ਹੀ ਉਹ ਉੱਤਮ ਜਨਾਂ ਦੀ ਪੰਗਤ ਦੇ ਵਿੱਚ ਬਹਿਣਾ ਚਾਹੁੰਦਾ।
ਹਮ ਤਿਸ ਕੀ ਦਿਸ਼ ਮੁਖ ਨਹੀਂ ਕਰੈ, ਮਿਲਵੇ ਕੀ ਬਾਂਛਾ ਨਹੀਂ ਤਰੈ।
ਸੱਚੇ ਪਾਤਸ਼ਾਹ, ਅਸੀਂ ਤੇ ਉਸ ਪਾਸੇ ਮੂੰਹ ਵੀ ਕਰਨਾ ਨਹੀਂ ਚਾਹੁੰਦੇ, ਤੇ ਉਹਨੂੰ ਮਿਲ ਕੇ ਜਾ ਕੇ ਬੀੜ ਵਾਪਸ ਕਰਨ ਦੀ ਗੱਲ ਬੜੀ ਦੂਰ ਦੀ ਹੈ। ਸੱਚੇ ਪਾਤਸ਼ਾਹ ਅਸੀਂ ਉੱਥੇ ਬਿਲਕੁਲ ਜਾਣਾ ਨਹੀਂ ਚਾਹੁੰਦੇ।
ਰਾਵਰ ਕੋਈ ਅਪਰਾਧੀ ਪਾਰੋ, ਹਮ ਬਿਲੋਕ ਨਹੀਂ ਸਕੈ ਸਹਾਰੋ।
ਸੱਚੇ ਪਾਤਸ਼ਾਹ ਤੁਹਾਡਾ ਬਹੁਤ ਵੱਡਾ ਧੀਰਮਲ ਅਪਰਾਧੀ ਹੈ, ਅਸੀਂ ਉਹਨੂੰ ਵੇਖਣਾ ਵੀ ਨਹੀਂ ਚਾਹੁੰਦੇ। ਸੱਚੇ ਪਾਤਸ਼ਾਹ ਅਸੀਂ ਇਹ ਗੱਲ ਸਹਾਰ ਨਹੀਂ ਸਕਦੇ ਕਿ ਉਹ ਸਾਡੇ ਮੱਥੇ ਲੱਗੇ ਜਾਂ ਅਸੀਂ ਉਹਦੇ ਕੋਲ ਜਾਈਏ।
ਸੁਣ ਗੁਰ ਸਭ ਸਿੱਖਿਅਨ ਕੀ ਬੇਨਤੀ, ਮਨ ਮੈਂ ਗਿਣਤ ਰਹੇ ਗਣ ਗਿਣਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਮਨ ਮੈਂ ਗਿਣਤ ਰਹੇ ਗਣ ਗਿਣਤੀ, ਬਹੁਤ ਸਾਰੀਆਂ ਵਿਚਾਰਾਂ ਉਸ ਵੇਲੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਵਿਚਾਰੀ।
ਨਹਿਣ ਗ੍ਰੰਥ ਸਾਹਿਬ ਹਮ ਰਾਖੈ, ਤਿਸ ਟਿਗ ਪਹੁੰਚੈ ਚਿਤ ਅਭੀ ਲਖੈ।
ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਗ੍ਰੰਥ ਸਾਹਿਬ ਨੂੰ ਅਸੀਂ ਆਪਣੇ ਕੋਲ ਰੱਖਣਾ ਨਹੀਂ ਚਾਹੁੰਦੇ, ਸਾਡੇ ਚਿੱਤ ਦੀ ਇੱਛਾ ਹੈ ਕਿ ਗ੍ਰੰਥ ਨੂੰ ਧੀਰਮਲ ਦੇ ਕੋਲ ਪਹੁੰਚਾਇਆ ਜਾਵੇ।
ਮਾਤ ਨਾਨਕੀ ਬਰਜਤ ਹੇਰ, ਹੇ ਸੁਤ ਕਿਉਂ ਹਠ ਕਰੋ ਬਡੇਰ।
ਦੁਬਾਰਾ ਫੇਰ ਸਤਿਗੁਰਾਂ ਨੇ ਆਖਿਆ ਤੇ ਫਿਰ ਮਾਤਾ ਨਾਨਕੀ ਜੀ ਨੇ ਸਤਿਗੁਰਾਂ ਨੂੰ ਵਰਜਿਆ, ਕਹਿੰਦੇ ਹੇ ਸੁਤ ਕਿਉਂ ਹਠ ਕਰੋ ਬਡੇਰ, ਹੇ ਪੁੱਤਰ ਜੀ ਕਿਉਂ ਜਿਆਦਾ ਜਿੱਦ ਨੂੰ ਧਾਰਨ ਕਰਦੇ।
ਦੁਰਲਭ ਵਸਤ ਆਪਣ ਬਡਨ ਕੀ, ਬਹੁਰ ਨ ਪ੍ਰਾਪਤ ਅਨਕ ਜਤਨ ਕੀ।
ਮਾਤਾ ਜੀ ਕਹਿੰਦੇ ਨੇ ਕਿ ਬਹੁਤ ਦੁਰਲਭ ਵਸਤੂ ਹੈ ਇਹ ਆਦਿ ਬਾਣੀ ਦੀ ਬੀੜ, ਇਹ ਸਾਡੇ ਵੱਡਿਆਂ ਦੀ ਬਣਾਈ ਹੋਈ ਹੈ। ਬਹੁਰ ਨ ਪ੍ਰਾਪਤ ਅਨਕ ਜਤਨ ਕੇ, ਭਾਵ ਕੇ ਜੇਕਰ ਇਕ ਵਾਰ ਇਸ ਨੂੰ ਮੋੜ ਦਿੱਤਾ ਤੇ ਫਿਰ ਬਹੁਤੇ ਯਤਨ ਕਰਨ ਦੇ ਨਾਲ ਵੀ ਇਹ ਬੀੜ ਦੀ ਪ੍ਰਾਪਤੀ ਹੋ ਨਹੀਂ ਸਕਣੀ।
ਨਹੀਂ ਦੀਜੈ ਨਿਜ ਸਾਥ ਰੱਖੀ ਜੈ, ਨੀਕੇ ਹਿਰਦੈ ਵਿਚਾਰ ਲਖੀ ਜੈ।
ਮਾਤਾ ਜੀ ਕਹਿੰਦੇ ਨੇ ਵਾਪਸ ਦੇਣੀ ਨਹੀਂ ਚਾਹੀਦੀ ਧੀਰਮਲ ਨੂੰ ਬੀੜ, ਆਪਣੇ ਕੋਲ ਹੀ ਰੱਖਣੀ ਚਾਹੀਦੀ ਹੈ ਚੰਗੇ ਤਰੀਕੇ ਦੇ ਨਾਲ। ਹੇ ਪੁੱਤਰ ਜੀ ਜਰਾ ਵਿਚਾਰ ਕਰ ਲੋ।
ਰਿਪ ਕੋ ਕਛੂ ਤਦਾਰਕ ਹੋਏ, ਕਰੀ ਅਵਗਿਆ ਲੇ ਫਲ ਸੋਏ।
ਮਾਤਾ ਜੀ ਕਹਿੰਦੇ ਨੇ ਕਿ ਵੈਰੀ ਹੈ ਧੀਰਮਲ, ਜੇਕਰ ਬੀੜ ਨੂੰ ਆਪਣੇ ਕੋਲ ਰੱਖਾਂਗੇ ਤੇ ਜਰਾ ਜਿੰਨੀ ਉਹਨੂੰ ਵੀ ਸੁਰਤ ਆ ਜਾਵੇਗੀ, ਭਾਵ ਕਿ ਇਹ ਉਹਦੇ ਵਾਸਤੇ ਤੁਸੀਂ ਇੱਕ ਕਿਸਮ ਦਾ ਦੰਡ ਹੀ ਸਮਝ ਲਵੋ। ਜਿੰਨੇ ਅਵਗਿਆ ਕੀਤੀ ਹੈ ਉਹਨੂੰ ਥੋੜਾ ਜਿਹਾ ਫਲ ਤੇ ਅਵਗਿਆ ਦਾ ਮਿਲਣਾ ਹੀ ਚਾਹੀਦਾ।
ਅਦਕ ਸ਼ਰੀ ਕਾਯੁਰ ਮੈਂ ਤਾਰੈ, ਨਹੀਂ ਵਡਿਆਈ ਤਨਕ ਵਿਚਾਰੈ।
ਬਹੁਤਾ ਸ਼ਰੀਕਾ ਭਾਵ ਧਾਰਨ ਕਰਦਾ ਹੈ, ਰਤਾ ਜਿੰਨੀ ਵੀ ਉਹ ਵਡਿਆਈ ਨਹੀਂ ਮੰਨਦਾ।
ਇਹ ਭਤੀਜਾ ਬੜ ਅਹੰਕਾਰ, ਨਹੀਂ ਜਿਸ ਕੇ ਕੁਛ ਰਹੋ ਵਿਚਾਰ।
ਮਾਤਾ ਜੀ ਕਹਿੰਦੇ ਨੇ ਦੇਖੋ, ਸਰੀਰਕ ਰੂਪ ਦੇ ਵਿਚ ਤੁਹਾਡਾ ਭਤੀਜਾ ਲੱਗਦਾ ਹੈ, ਤੁਹਾਡੇ ਤੋਂ ਛੋਟੀ ਜਗ੍ਹਾ ਦੇ ਉੱਤੇ ਹੈ, ਇਸ ਤੋਂ ਇਲਾਵਾ ਤੁਸੀਂ ਗੁਰੂ ਹੋ, ਇਸ ਕਰਕੇ ਤੁਸੀਂ ਵੱਡੀ ਜਗ੍ਹਾ ਤੇ ਹੋ, ਤਾਂ ਵੀ ਵੱਡੇ ਅਹੰਕਾਰ ਨੂੰ ਉਸਨੇ ਧਾਰਨ ਕੀਤਾ ਹੈ। ਨਹੀਂ ਜਿਸ ਕੇ ਕੁਛ ਰਹੋ ਵਿਚਾਰ, ਉਹਦੇ ਮਨ ਦੇ ਵਿਚ ਵੱਡੇ ਤੇ ਛੋਟੇ ਦਾ ਕੋਈ ਲਿਹਾਜ਼ ਹੀ ਨਹੀਂ।
ਕਿਸੀ ਰੀਤ ਤੇ ਅਦਬ ਨਾ ਰਾਖਾ, ਕਰਤ ਸਦਾ ਮਾਰਨ ਅਭੀ ਲਖਾ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਤੁਹਾਨੂੰ ਨਹੀਂ ਮੰਨਦਾ ਤੇ ਕਮ ਸੇ ਕਮ ਆਪਣਾ ਚਾਚਾ ਜਾਣ ਕੇ ਹੀ ਤੁਹਾਡਾ ਅਦਬ ਰੱਖਦਾ, ਪਰ ਉਸਨੇ ਸਰੀਰਕ ਰੂਪ ਦੇ ਵਿਚ ਵੀ ਰਿਸ਼ਤੇਦਾਰੀ ਨੂੰ ਨਹੀਂ ਪਾਲਿਆ, ਤੁਹਾਡਾ ਰਤਾ ਮਾਤਰ ਵੀ ਕੋਈ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ।
ਕਰਤ ਸਦਾ ਮਾਰਨ ਅਭਿਲਾਖਾ, ਸਗੋਂ ਉਲਟਾ ਉਸਨੇ ਤੁਹਾਨੂੰ ਮਾਰਨ ਦੀ ਹੀ ਹਰ ਸਮੇਂ ਇੱਛਾ ਪ੍ਰਗਟ ਕੀਤੀ। ਇਮ ਸਨੇਹ ਤਿਸ ਕੇ ਸੰਗ ਤਰਨਾ, ਕਿਮ ਨਾ ਚਿਤੋ ਜਿਮ ਦੁਰ ਮਤ ਕਰਨਾ।
ਤੇ ਸੱਚੇ ਪਾਤਸ਼ਾਹ ਤੁਸੀਂ ਫੇਰ ਵੀ ਉਹਦੇ ਨਾਲ ਸਨੇਹ ਕਰਦੇ ਹੋ, ਉਹਦੇ ਨਾਲ ਪ੍ਰੇਮ ਧਾਰਨ ਕਰਦੇ ਹੋ।
ਕਿਮ ਨਾ ਚਿਤੋ ਜਿਮ ਦੁਰਮਤ ਕਰਨਾ, ਭਾਵ ਕੇ ਜਿਵੇਂ ਉਹ ਖੋਟ ਕਰਦਾ ਹੈ, ਤੁਸੀਂ ਚੇਤੇ ਵੀ ਕਿਵੇਂ ਉਸ ਗੱਲ ਨੂੰ ਨਹੀਂ ਕਰਦੇ। ਸੁਣਤ ਮਾਤ ਤੇ ਧਰ ਮੁਖ ਮੌਨ, ਚਿਤੈ ਉਪਾਇ ਕਰੇ ਅਬ ਕੌਣ।
ਮਾਤਾ ਜੀ ਨੇ ਬਹੁਤ ਕੁਝ ਆਖਿਆ ਪਰ ਸਤਿਗੁਰੂ ਤੇਗ ਬਹਾਦਰ ਜੀ ਚੁੱਪ ਹੀ ਰਹੇ, ਕੋਈ ਵੀ ਬਚਨ ਨਾ ਆਖਿਆ, ਪਰ ਮਨ ਦੇ ਵਿਚ ਵਿਚਾਰਦੇ ਨੇ ਕਿ ਹੁਣ ਮੈਂ ਕੀ ਯਤਨ ਕਰਾਂ।
ਸਿੱਖ ਸੇਵਕ ਤਹਿ ਜਾਏ ਨਾ ਕੋਈ, ਲਖੈ ਮਹਾ ਅਪਰਾਧੀ ਸੋਈ।
ਸਤਿਗੁਰੂ ਜੀ ਸੋਚਦੇ ਨੇ ਕਿ ਸਾਡਾ ਕੋਈ ਵੀ ਸਿੱਖ ਸੇਵਕ
ਉਥੇ ਜਾਣਾ ਨਹੀਂ ਚਾਹੁੰਦਾ ਕਿਉਂਕਿ ਸਾਰੇ ਇਹ ਸੋਚਦੇ ਨੇ ਕਿ ਬਹੁਤ ਵੱਡਾ ਅਪਰਾਧੀ ਹੈ ਧੀਰਮਲ।
ਕਰਤਾ ਜਾਣ ਕੋ ਕਰਮਨ ਕੇਰਾ ਨਹੀਂ ਚਾਹਤ ਸਿੱਖ ਦਰਸ਼ਨ ਹੇਰਾ।
ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਰਤਾ ਜਾਣ ਕੋ ਕਰਮਨ ਕੇਰਾ, ਕਰਤੇ ਦਾ ਭਾਵ ਹੁੰਦਾ ਕਰਨ ਵਾਲਾ, ਭਾਵ ਕੇ ਕੁਕਰਮਾਂ ਦੇ ਕਰਨ ਵਾਲਾ ਧੀਰਮਲ ਨੂੰ ਸਾਰੇ ਜਾਣਦੇ ਨੇ। ਨਹੀਂ ਚਾਹਤ ਸਿੱਖ ਦਰਸ਼ਨ ਹੇਰਾ, ਇਸ ਕਰਕੇ ਸਿੱਖ ਧੀਰਮਲ ਦੇ ਮੱਥੇ ਲੱਗਣਾ ਨਹੀਂ ਚਾਹੁੰਦੇ।
ਕਰ ਹੈ ਪ੍ਰਣ ਤਿਸ ਮੁਖ ਨਹੀਂ ਲਾਗੈ, ਕਿਮ ਪਹੁੰਚਾਏ ਗ੍ਰੰਥ ਤਿਸ ਆਗੈ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਰੇ ਸਿੱਖ ਇਸ ਤਰ੍ਹਾਂ ਦਾ ਪ੍ਰਣ ਧਾਰਨ ਕਰਦੇ ਨੇ ਕਿ ਧੀਰਮਲ ਦੇ ਮੱਥੇ ਨਹੀਂ ਲੱਗਣਾ, ਇਹ ਜੋ ਗ੍ਰੰਥ ਸਾਹਿਬ ਦੀ ਬੀੜ ਹੈ ਇਹ ਕਿਵੇਂ ਉਸ ਦੇ ਘਰ ਦੇ ਵਿਚ ਪਹੁੰਚਾਈ ਜਾਵੇ।
ਤਰਨੀ ਕੀ ਪ੍ਰਤੀਖ ਨਾ ਕਰਤੇ, ਇਸ ਕਾਰਜ ਕੋ ਹਿਰਦੈ ਵਿਚਰਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇੜੀ ਦੇ ਆਉਣ ਦੀ ਉਡੀਕ ਕਰ ਰਹੇ ਨੇ ਤੇ ਜਿੰਨਾ ਚਿਰ ਉਡੀਕ ਕਰ ਰਹੇ ਨੇ ਉਨ੍ਹਾਂ ਚਿਰ ਸਤਿਗੁਰਾਂ ਦੇ ਮਨ ਦੇ ਵਿਚ ਇਹੀ ਵਿਚਾਰ ਦੌੜ ਰਹੇ ਨੇ।
ਜਬ ਨੌਕਾ ਚੱਲ ਕਰ ਡਿੱਗ ਆਈ, ਪਏ ਅਰੂੜਨ ਤਬੈ ਗੁਸਾਈ।
ਜਦੋਂ ਨੌਕਾ ਭਾਵ ਕੇ ਜਦੋਂ ਬੇੜੀ ਲਾਗੇ ਆਈ ਤੇ ਸਤਿਗੁਰੂ ਤੇਗ ਬਹਾਦਰ ਜੀ ਉਸ ਬੇੜੀ ਦੇ ਵਿਚ ਅਸਵਾਰ ਹੋ ਗਏ।
ਸਿਆਂਦਣ ਡੋਰੇ ਨਰ ਸਮੁਦਾਏ, ਮੱਖਣ ਆਦਿਕ ਤੁਰਤ ਚੜਾਏ।
ਹੋਰ ਵੀ ਬੇੜੀਆਂ ਆ ਗਈਆਂ, ਉਨ੍ਹਾਂ ਰੱਥਾਂ ਨੂੰ, ਉਨ੍ਹਾਂ ਪਾਲਕੀਆਂ ਨੂੰ ਤੇ ਡੋਲਿਆਂ ਨੂੰ ਮੱਖਣ ਸ਼ਾਹ ਨੇ ਤੁਰਤ ਹੀ ਵੱਖ ਵੱਖ ਬੇੜੀਆਂ ਦੇ ਵਿਚ ਚੜਾ ਦਿੱਤਾ।
ਆਦ ਗ੍ਰੰਥ ਕੋ ਤਰੀ ਮਜਾਰ, ਸ਼ੁਭ ਤਲ ਪਿਖ ਕਰ ਧਰਿਓ ਸੁਧਾਰ।
ਇਕ ਬੇੜੀ ਦੇ ਵਿਚ ਆਦ ਗ੍ਰੰਥ ਦੀ ਬੀੜ ਨੂੰ ਬੜਾ ਸਤਿਕਾਰ ਦੇ ਨਾਲ ਚੰਗੇ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ।
ਕਰਨਾ ਤਾਰ ਤਬ ਪ੍ਰੇਰਨ ਕਰੀ, ਨੀਰ ਗੰਭੀਰ ਸ਼ੀਘਰ ਚੱਲ ਤਰੀ।
ਜਿਹੜਾ ਮਲਾਹ ਸੀ ਉਸ ਨੇ ਸਤਿਗੁਰਾਂ ਵਾਲੀ ਬੇੜੀ ਨੂੰ ਪ੍ਰੇਰਿਆ ਭਾਵ ਕੇ ਤੋਰਿਆ ਤੇ ਗੰਭੀਰ ਭਾਵ ਕੇ ਜਿੱਥੇ ਬਹੁਤ ਡੂੰਘਾ ਪਾਣੀ ਸੀ ਉਥੇ ਚਲਿਆ ਗਿਆ।
ਪਰਲੇ ਤੀਰ ਗਈ ਤਤਕਾਲਾ, ਉੱਤਰ ਪਰੇ ਸਤਿਗੁਰੂ ਕਿਰਪਾਲਾ।
ਝੱਟ ਹੀ ਬੇੜੀ ਤੈਰ ਕੇ ਦੂਸਰੇ ਕਿਨਾਰੇ ਤੇ ਜਾ ਲੱਗੀ ਹੈ। ਸਤਿਗੁਰੂ ਤੇਗ ਬਹਾਦਰ ਜੀ ਕਿਰਪਾਲੂ ਸਤਿਗੁਰੂ ਜੀ ਬੇੜੀ ਤੋਂ ਥੱਲੇ ਉਤਰੇ।
ਇਕ ਨਰ ਸਿਰ ਕਰ ਤਾਰ ਪੁਰੇ ਕੋ, ਉਤਰਿਓ ਗੁਰ ਕੇ ਸੰਗ ਯੁਰੇ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਬੱਬ ਦੇ ਨਾਲ ਇਕ ਬੇੜੀ ਦੇ ਵਿਚੋਂ ਉਸ ਪਾਸੇ ਉਤਰਿਆ ਹੈ ਇਕ ਮਨੁੱਖ ਜਿਹੜਾ ਕਿ ਕਰਤਾਰਪੁਰੇ ਦਾ ਰਹਿਣ ਵਾਲਾ ਹੈ ਤੇ ਕਿਸੇ ਪਾਸਿਓ ਹੋ ਕੇ ਉਹ ਕਰਤਾਰਪੁਰ ਜਾ ਰਿਹਾ ਸੀ।
ਬੂਜਨ ਕੀਨੋ ਤਾਂ ਹੈ ਬਖਾਨਾ, ਮੈਂ ਤਿਸ ਨਗਰ ਵਿਖੇ ਚੱਲ ਜਾਣਾ।
ਸਤਿਗੁਰਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਕਿੱਥੇ ਜਾ ਰਿਹਾ। ਉਸ ਨੇ ਆਪਣੇ ਬਾਰੇ ਦੱਸਿਆ ਕਿ ਸੱਚੇ ਪਾਤਸ਼ਾਹ ਮੈਂ ਕਰਤਾਰਪੁਰ ਜਾ ਰਿਹਾ।
ਸਤਿਗੁਰ ਕਹਿਓ ਕਾਜ ਹਮ ਕੀਜੈ, ਏਕ ਸੰਦੇਸ਼ ਧੀਰ ਮਲ ਦੀਜੈ।
ਉਹ ਭਰਾ ਆਦਮੀ ਸਤਿਗੁਰੂ ਜੀ ਜੇਕਰ ਚਾਹੁੰਦੇ ਤੇ ਗ੍ਰੰਥ ਉਹਦੇ ਹੱਥ ਵੀ ਭੇਜ ਸਕਦੇ ਸਨ, ਪਰ ਇੰਨੀ ਬੇਸ਼ਕੀਮਤੀ ਚੀਜ਼ ਨੂੰ ਕਿਸੇ ਉਪਰੇ ਦੇ ਹੱਥ ਭੇਜਿਆ ਨਹੀਂ ਜਾ ਸਕਦਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਾਜ ਹਮ ਕੀਜੈ, ਕਹਿੰਦੇ ਨੇ ਇੱਕ ਸਾਡਾ ਕੰਮ ਕਰੇ।
ਏਕ ਸੰਦੇਸ਼ ਧੀਰ ਮਲ ਦੀਜੈ,
ਕਹਿੰਦੇ ਨੇ ਕਿ ਜਦੋਂ ਕਰਤਾਰਪੁਰ ਦੇ ਵਿਚ ਪਹੁੰਚੇਗਾ ਇੱਕ ਸਾਡਾ ਸੰਦੇਸ਼ਾ ਦੇ ਦੇ ਧੀਰਮਲ।
ਆਦ ਗ੍ਰੰਥ ਜੋ ਤੁਮ ਤੇ ਲਿਓ, ਸੋ ਦਰਿਆਓ ਵਿਖੈ ਧਰ ਦਿਓ।
ਕਹਿੰਦਾ ਜੀ ਕੀ ਸੰਦੇਸ਼ਾ ਦੇਵਾਂ। ਸਤਿਗੁਰੂ ਜੀ ਕਹਿੰਦੇ ਨੇ ਉਸ ਨੂੰ ਜਾ ਕੇ ਕਹਿ ਦੇਵੀ ਕਿ ਜਿਹੜਾ ਆਦ ਗ੍ਰੰਥ ਤੇਰੇ ਤੋਂ ਲਿਆ ਹੈ ਉਸ ਨੂੰ ਅਸੀਂ ਦਰਿਆ ਦੇ ਵਿਚ ਰੱਖ ਦਿੱਤਾ।
ਆਪ ਜਾਏ ਕਰ ਲੇ ਹੋ ਨਿਕਾਸ, ਪੁਣ ਸਦੀਵ ਤੁਮ ਰਾਖੋ ਪਾਸ।
ਸਤਿਗੁਰੂ ਜੀ ਕਹਿੰਦੇ ਨੇ ਉਸ ਨੂੰ ਸੰਦੇਸ਼ਾ ਦੇਵੀ ਕਿ ਆਪ ਆਣ ਕੇ ਬੀੜ ਨੂੰ ਇਥੋਂ ਕੱਢ ਕੇ ਲੈ ਜਾਵੇ ਤੇ ਫੇਰ ਆਪਣੇ ਕੋਲ ਸਦੀਵੀ ਤੌਰ ਦੇ ਉੱਤੇ ਹੀ ਰੱਖੇ।
ਹਮ ਨਹੀਂ ਕੀਨਸ ਅੰਗੀਕਾਰ, ਜਾਏ ਅਗਾਰੀ ਪੰਥ ਮਜਾਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਇਸ ਗ੍ਰੰਥ ਨੂੰ ਅੰਗੀਕਾਰ ਨਹੀਂ ਕੀਤਾ। ਜਾਂ ਅਗਾਰੀ ਪੰਥ ਮਜਾਰ, ਭਾਵ ਕਿ ਅਸੀਂ ਰਾਹ ਦੇ ਵਿਚ ਅੱਗੇ ਜਾ ਰਹੇ ਹਾਂ। ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲਾਇਆ ਜਾ ਸਕਦਾ ਹੈ ਕਿ ਇਹ ਸ੍ਰੀ ਆਦਿ ਗ੍ਰੰਥ ਸਾਹਿਬ ਅੱਗੇ ਨੂੰ ਪੰਥ ਦੇ ਵਿਚ ਹੀ ਚਲਿਆ ਜਾਵੇ।
ਹਾਥ ਜੋਰ ਤੇ ਮਾਨਵ ਮਾਨੀ, ਮੈਂ ਪਹੁੰਚਤ ਹੀ ਕਰੋ ਬਖਾਨੀ।
ਹੱਥ ਜੋੜ ਕੇ ਸਤਿਗੁਰਾਂ ਦੇ ਬਚਨ ਨੂੰ ਉਸ ਮਨੁੱਖ ਨੇ ਮੰਨਿਆ ਹੈ, ਕਹਿੰਦਾ ਮੈਂ ਪਹੁੰਚਤ ਹੀ ਕਰੋ ਬਖਾਨੀ। ਠੀਕ ਹੈ, ਮੈਂ ਕਰਤਾਰਪੁਰ ਪਹੁੰਚਦਿਆਂ ਸਾਰ ਹੀ ਧੀਰਮਲ ਨੂੰ ਖਬਰ ਦੇ ਦਿਆਂਗਾ।
ਇਮ ਸਮਝਾਏ ਗੁਰਗਤ ਦਾਨੀ, ਹੋ ਤੋ ਗੰਭੀਰ ਬੇਗ ਜਹਿ ਪਾਨੀ।
ਇਸ ਤਰ੍ਹਾਂ ਸਮਝਾ ਕੇ ਜਿਹੜੇ ਮੋਕਸ਼ ਦੇ ਦਾਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਹੁਤੋ ਗੰਭੀਰ ਬੇਗ ਜਹਿ ਪਾਣੀ, ਜਿੱਥੇ ਭਾਵ ਕੇ ਬੜਾ ਤੇਜ ਪ੍ਰਵਾਹ ਸੀ ਪਾਣੀ ਦਾ, ਤੇ ਜਿੱਥੇ ਪਾਣੀ ਬਹੁਤ ਹੀ ਜ਼ਿਆਦਾ ਡੂੰਘਾ ਸੀ।
ਮੰਜੀ ਕੇ ਸਮੇਤ ਜਲ ਮਾਹ, ਕਹਿ ਕਰ ਭਲੇ ਰਖਾਇਓ ਤਾਂ।
ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ, ਇਹ ਜੋ ਪੀੜਾ ਸਾਹਿਬ ਹੈ ਇਹਦੇ ਉੱਤੇ ਰੱਖਿਆ ਰਖਾਇਆ ਹੀ ਇਹ ਜਿਹੜਾ ਗ੍ਰੰਥ ਹੈ ਇਹਨੂੰ ਪਾਣੀ ਦੇ ਵਿਚ ਰੱਖ ਦੇ।
ਭਲੇ ਸੰਭਾਲੋ ਭੋ ਦਰਿਆਏ, ਤੁਝ ਤੇ ਲੇਹ ਧੀਰ ਮਲਾਏ।
ਸਤਿਗੁਰਾਂ ਦੇ ਸਿੱਖ ਨੇ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕੀਤੀ, ਮੰਨਿਆ ਉਸੇ ਤਰੀਕੇ ਦੇ ਨਾਲ ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ, ਪਾਣੀ ਦੇ ਵਿਚ ਉਸ ਬੀੜ ਨੂੰ ਰੱਖ ਦਿੱਤਾ।
ਭਲੇ ਸੰਭਾਲੋ ਭੋ ਦਰਿਆਏ,
ਸਤਿਗੁਰਾਂ ਨੇ ਉਸ ਵੇਲੇ ਆਪਣੇ ਮੁਖਾਰਬਿੰਦ ਤੋਂ ਵਚਨ ਕੀਤਾ, ਕਹਿੰਦੇ ਨੇ ਹੇ ਦਰਿਆ, ਚੰਗੇ ਤਰੀਕੇ ਦੇ ਨਾਲ ਇਸ ਨੂੰ ਸੰਭਾਲ ਕੇ ਰੱਖੀ।
ਤੁਝ ਤੇ ਲੇਹ ਧੀਰ ਮਲਾਏ, ਤੇਰੇ ਕੋਲੋਂ ਇਹ ਬੀੜ ਆਣ ਕੇ ਧੀਰ ਮਲ ਲਵੇਗਾ। ਜਲ ਗੰਭੀਰ ਮਹਿ ਜਬੇ ਟਿਕਾਏ, ਸਕਲ ਬਿਲੋਕਤ ਬਹੁ ਬਿਸਮਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਡੂੰਘੇ ਤੇ ਤੇਜ ਪ੍ਰਵਾਹ ਵਾਲੀ ਜਗ੍ਹਾ ਦੇ ਉੱਤੇ ਉਸ ਬੀੜ ਨੂੰ ਟਿਕਾ ਦਿੱਤਾ, ਵੇਖਣ ਵਾਲੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ।
ਪ੍ਰਥਮ ਕਹਿਤ ਵਿਪਰੀਤ ਵਿਸਾਲਾ, ਰਿਪ ਕੋ ਚਹਿਤ ਭਲੋ ਸਭ ਕਾਲਾ।
ਸਾਰੇ ਕਹਿੰਦੇ ਨੇ ਪ੍ਰਥਮ ਕਹਿਤ ਵਿਪਰੀਤ ਵਿਸਾਲਾ, ਭਾਵ ਕੇ ਪਹਿਲਾਂ ਤਾਂ ਪੁੱਠੀ ਗੱਲ ਕਹਿੰਦੇ ਸਨ, ਗੁਰੂ ਜੀ ਕੇ ਦੁਸ਼ਮਣ ਦਾ ਭਲਾ ਸਦਾ ਮੰਗਦੇ ਸਨ, ਭਾਵ ਕੇ ਧੀਰਮਲ ਵੈਰੀ ਸੀ, ਹਮੇਸ਼ਾ ਉਹਦਾ ਭਲਾ ਮੰਨਿਆ।
ਅਵਸਤ ਅਮੋਲਕ ਰਖਬੇ ਲਾਇਕ, ਦੇ ਸ਼ਰੀਕ ਕੇ ਸਦਨ ਸਵਾਇਕ।
ਇਹ ਜਿਹੜੀ ਅਮੋਲਕ ਵਸਤੂ ਹੈ ਜਿਹੜੀ ਕਿ ਆਪਣੇ ਕੋਲ ਰੱਖਣ ਦੇ ਲਾਇਕ ਸੀ, ਇਹਨੂੰ ਚਾਹੁੰਦੇ ਸਨ ਕਿ ਸ਼ਰੀਕ ਨੂੰ ਦੇ ਦਿੱਤੀ ਜਾਵੇ ਧੀਰਮਲ ਨੂੰ।
ਕੋ ਤਹਿ ਗਯੋ ਨਾ ਅਬ ਕਿਆ ਕਰਿਓ, ਸਲਤਾ ਸਹਿਤ ਬੇਗ ਮੈਂ ਧਰਿਓ।
ਇਕ ਦੂਜੇ ਨੂੰ ਸਾਰੇ ਕਹਿੰਦੇ ਨੇ ਕਿ ਜੇਕਰ ਬੀੜ ਕੋਈ ਲਿਜਾਣ ਦੇ ਵਾਸਤੇ ਤਿਆਰ ਨਹੀਂ ਹੋਇਆ, ਤੇ ਹੁਣ ਸਤਿਗੁਰਾਂ ਨੇ ਇਹ ਕੀ ਕੀਤਾ ਕਿ ਪਾਣੀ ਦੇ ਵਿਚ ਬੀੜ ਨੂੰ ਰੱਖ ਦਿੱਤਾ।
ਜਲ ਮੈਂ ਕਾਗਦ ਪੀਗੈ ਜਬੈ, ਬਚਨ ਸ਼ੀਗਰ ਜਾਹ ਗਰ ਤਬੈ।
ਸਾਰਿਆਂ ਦੇ ਮਨ ਦੇ ਵਿਚ ਚਿੰਤਾ ਹੈ ਕਿ ਪਾਣੀ ਦੇ ਵਿਚ ਕਾਗਜ਼ ਕਿਸ ਤਰ੍ਹਾਂ ਸਾਬਤ ਰਹਿਣਗੇ, ਕਾਗਜ਼ ਜਿਹੜੇ ਪੱਤਰੇ ਨੇ ਬੀੜ ਦੇ ਉਹ ਭਿੱਜ ਜਾਣਗੇ, ਖਤਮ ਹੋ ਜਾਣਗੇ, ਕਿਸ ਤਰ੍ਹਾਂ ਪਾਣੀ ਦੇ ਵਿਚ ਕੋਈ ਰਹਿ ਸਕਦੀ ਹੈ ਕਾਗਜ਼ ਦੀ ਬੀੜ।
ਕਿਮ ਅੱਖਰ ਸਾਬਤ ਰਹਿ ਜਹਿ, ਬਿਨਾ ਪੀਤ ਜਿਮ ਚਿੱਤਰ ਨਾ ਪਹਿ।
ਕਹਿੰਦੇ ਨੇ ਕਿ ਅੱਖਰ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿਚ ਸਾਬਤ ਰਹਿਣਗੇ,
ਬਿਨਾ ਭੀਤ ਜਿਮ ਚਿੱਤਰਤ ਨਾ ਪੈ ਹੈ,
ਭਾਵ ਕੇ ਜੇਕਰ ਕਿਸੇ ਕੰਧ ਦੇ ਉੱਤੇ ਕੋਈ ਚਿੱਤਰ ਬਣਾਇਆ ਹੋਵੇ, ਜੇ ਕੰਧ ਦੇ ਉੱਤੇ ਪਾਣੀ ਪਾ ਦਿੱਤਾ ਜਾਵੇ ਤੇ ਚਿੱਤਰ ਕਿਸ ਤਰ੍ਹਾਂ ਕੰਧ ਦੇ ਉੱਤੇ ਸਥਿਰ ਰਹਿ ਸਕਦਾ। ਉਸ ਵੇਲੇ ਤੇ ਲਿਖਿਆ ਵੀ ਇਸ ਤਰ੍ਹਾਂ ਦੀ ਸਿਹਾਈ ਨਾ ਜਾਂਦਾ ਸੀ, ਜਿਹੜੀ ਕਿ ਪਾਣੀ ਲੱਗਣ ਦੀ ਦੇਰ ਹੈ ਕਿ ਬਿਲਕੁਲ ਖਤਮ ਹੋ ਜਾਂਦੀ ਸੀ।
ਇੱਥੇ ਆਦਿਕ ਆਪਸ ਮੈਂ ਕਹਿ, ਗੁਰ ਮਹਿਮਾ ਕੋ ਭੇਵ ਨਾ ਲਹਿ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਪਰ ਉਹ ਲੋਕ ਕਰ ਰਹੇ ਨੇ ਜਿਹੜੇ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ।
ਪੁਣ ਸਤ ਗੁਰ ਚੱਲ ਪਰੇ ਅਗਾਰੀ, ਮੱਖਣ ਆਦਿਕ ਚੱਲੇ ਪਿਸ਼ਾਰੀ।
ਸਤਿਗੁਰੂ ਜੀ ਫੇਰ ਉਥੋਂ ਅੱਗੇ ਚੱਲ ਪਏ ਨੇ, ਮੱਖਣ ਸ਼ਾਹ ਵਰਗੇ ਸੇਵਕ ਸਤਿਗੁਰਾਂ ਦੇ ਪਿੱਛੇ ਤੁਰੇ।
ਸਿੱਖ ਸ਼ਰਧਾਲੂ ਤੂਸ਼ਣ ਰਹਿ, ਗੁਰ ਕੋ ਚਰਤ ਭਲੋ ਉਰ ਲਹਿ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ ਉਨ੍ਹਾਂ ਨੇ ਚਿੰਤਾ ਕੀਤੀ ਹੈ, ਪਰ ਦੂਸਰੇ ਪਾਸੇ ਜਿਹੜੇ ਸ਼ਰਧਾਲੂ ਸਿੱਖ ਨੇ ਜਿਨ੍ਹਾਂ ਨੂੰ ਕਿ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਰ ਹੈ। ਕਵੀ ਜੀ ਲਿਖਦੇ ਨੇ ਤੂਛਣ ਰਹੇ, ਉਹ ਬਿਲਕੁਲ ਚੁੱਪ ਰਹੇ, ਕੋਈ ਵਚਨ ਨਾ ਕੀਤਾ। ਗੁਰ ਕੋ ਚਰਿਤ ਭਲੇ ਉਰ ਲਹਿ, ਕਿਉਂਕਿ ਗੁਰੂ ਦੇ ਕੌਤਕਾਂ ਨੂੰ ਗੁਰੂ ਦੇ ਚਰਿਤਰਾਂ ਨੂੰ ਉਹ ਜਾਣਦੇ ਨੇ। ਜੋ ਕਿਛ ਘਰੇ ਸੋਆਛੀ ਬਣੈ, ਸਤਿਗੁਰ ਮਤ ਜਾਣੈ ਕੋ ਮਨੈ। ਭਾਵ ਕਿ ਉਹਨਾਂ ਸਿੱਖਾਂ ਦਾ ਇਹ ਮਤਾ ਹੈ, ਇਹ ਇਰਾਦਾ ਹੈ ਕਿ ਸਤਿਗੁਰੂ ਜੀ ਜੋ ਵੀ ਕਰਦੇ ਨੇ ਉਹ ਚੰਗਾ ਹੀ ਕਰਦੇ ਨੇ, ਸਤਿਗੁਰੂ ਜੀ ਕਦੇ ਵੀ ਕੁਝ ਬੁਰਾ ਜਾਂ ਮਾੜਾ ਨਹੀਂ ਕਰਦੇ। ਸਤਿਗੁਰ ਮਤ ਜਾਣੈ ਕੋ ਮਨੈ, ਭਾਵ ਕਿ ਸਤਿਗੁਰਾਂ ਦੇ ਮਤ ਨੂੰ ਕੌਣ ਮਨ ਦੇ ਵਿੱਚ ਜਾਣ ਸਕਦਾ ਹੈ, ਭਾਵ ਕਿ ਗੁਰੂ ਕੀ ਕਰਦਾ ਹੈ ਉਹਦੀਆਂ ਖੇਡਾਂ ਨੂੰ ਕੋਈ ਪਛਾਣ ਨਹੀਂ ਸਕਦਾ। ਕੇ ਚਿਤ ਕਹਿ ਦੁਰਲਭ ਸ਼ੁਭ ਮਹਾ, ਬਹਿ ਨਦੀ ਪੁਨ ਪ੍ਰਾਪਤ ਕਹਾ। ਕਈ ਸਿੱਖ ਕਹਿੰਦੇ ਨੇ ਦੁਰਲਭ ਸ਼ੁਭ ਮਹਾ, ਕੇਜਰੀ ਆਦਿ ਬਾਣੀ ਦੀ ਬੀੜ ਸੀ, ਬੜੀ ਦੁਰਲਭ ਸੀ, ਭਾਵ ਕੇ ਆਸਾਨੀ ਦੇ ਨਾਲ ਪ੍ਰਾਪਤ ਹੋਣ ਵਾਲੀ ਨਹੀਂ ਸੀ, ਬੜੀ ਸ਼ੁਭ ਸੀ। ਬਹਿ ਨਦੀ ਪੁਨ ਪ੍ਰਾਪਤ ਕਹਾ, ਇਹ ਤੇ ਦਰਿਆ ਦੇ ਪਾਣੀ ਦੇ ਵਿਚ ਰੁੜ ਜਾਵੇਗੀ, ਕਿੱਥੇ ਧੀਰਮਲ ਨੂੰ ਲੱਭਣੀ ਹੈ। ਭਾਵ ਕੇ ਜੇਕਰ ਹੁਣ ਦੁਬਾਰਾ ਇਸ ਨੂੰ ਪ੍ਰਾਪਤ ਕਰਨ ਦੀ ਚਾਹ ਕੀਤੀ ਜਾਵੇ ਤੇ ਸਾਨੂੰ ਵੀ ਨਹੀਂ ਲੱਭੇਗੀ। ਸ੍ਰੀ ਗੋਰੇ ਅਰਜਨ ਹਾਥਨ ਕੇਰਾ, ਇਨੋ ਕੀਨ ਲੋਪ ਸੋ ਇਸ ਬੇਰਾ। ਕਈ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲਾ ਦਾ ਬਣਿਆ ਹੋਇਆ ਇਹ ਜਿਹੜਾ ਗ੍ਰੰਥ ਸੀ, ਇਨ੍ਹਾਂ ਸਤਿਗੁਰਾਂ ਨੇ ਭਾਵ ਕੇ ਤੇਗ ਬਹਾਦਰ ਨੇ ਲੋਪ ਕਰ ਦਿੱਤਾ, ਗਵਾ ਦਿੱਤਾ। ਅਸ ਵਸਤੂ ਪੁਨ ਹਾਥ ਨਾ ਆਵੇ, ਕੌਣ ਗੁਰੂ ਸੰਗ ਕਹਿ ਸਮਝਾਵੇ। ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਬੜੀ ਅਮੋਲਕ ਵਸਤੂ ਸੀ, ਇਹ ਕਿਸੇ ਵੀ ਤਰੀਕੇ ਦੇ ਨਾਲ ਦੁਬਾਰਾ ਹੱਥ ਲੱਗ ਨਹੀਂ ਸਕਦੀ, ਕੌਣ ਗੁਰੂ ਸੰਗ ਕਹਿ ਸਮਝਾਵੇ। ਪਰ ਕਹਿੰਦੇ ਨੇ ਕੌਣ ਐਸਾ ਹੈ ਜਿਹੜਾ ਕਿ ਗੁਰੂ ਨੂੰ ਕਹਿ ਕੇ ਸਮਝਾਵੇ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਕਰਿਓ ਨਿਫਲ ਜਲ ਬਿਖੈ ਟਿਕਾਇਓ, ਕਿਤ ਬਹਿ ਜਾਏ ਕੌਣ ਲੈ ਪਾਇਓ। ਸਾਰਾ ਕੁਝ ਕੀਤਾ ਕਰਾਇਆ, ਨਿਸਫਲ ਹੋ ਗਿਆ, ਜਲ ਦੇ ਵਿਚ ਆਦ ਬਾਣੀ ਦੀ ਬੀੜ ਨੂੰ ਰੱਖ ਦਿੱਤਾ, ਕਿਤ ਬਹਿ ਜਾਏ, ਪਤਾ ਨੀ ਕਿੱਥੇ ਰੁੜਦੀ ਰੁੜਦੀ ਚਲੇ ਜਾਏਗੀ। ਕੌਣ ਲੈ ਪਾਇਓ, ਭਾਵ ਕੇ ਕੌਣ ਪਾ ਸਕੇਗਾ, ਭਾਵ ਕੋਈ ਇਸ ਨੂੰ ਪ੍ਰਾਪਤ ਕਰ ਨਹੀਂ ਸਕੇਗਾ। ਪਿਖਤ ਨਾਨਕੀ ਰਿਦਾ ਤਪਾਇਓ, ਨਹੀਂ ਸੁਤ ਕੋ ਪੁਨ ਬਾਕ ਲਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਨਕੀ ਮਾਤਾ ਦਾ ਵੀ ਹਿਰਦਾ ਬਹੁਤ ਤਪਿਆ, ਪਰ ਆਪਣੇ ਪੁੱਤਰ ਤੇਗ ਬਹਾਦਰ ਨੂੰ ਉਨ੍ਹਾਂ ਨੇ ਕੁਝ ਨਾ ਆਖਿਆ। ਮਾਰਗ ਚਲੇ ਜਾਹ ਅਗਵਾਈ, ਸੇਵਕ ਸਿੱਖ ਫਕੀਰ ਸਮੁਦਾਈ। ਹੁਣ ਸਤਿਗੁਰੂ ਤੇਗ ਬਹਾਦਰ ਜੀ ਅੱਗੇ ਚਲੇ ਜਾ ਰਹੇ ਨੇ, ਸਤਿਗੁਰਾਂ ਦੇ ਸਿੱਖ, ਸਤਿਗੁਰਾਂ ਦੇ ਸੇਵਕ ਤੇ ਬਹੁਤ ਸਾਰੇ ਫਕੀਰ ਵੀ ਉਨ੍ਹਾਂ ਦੇ ਨਾਲ। ਸਤਿਗੁਰ ਕੀ ਕ੍ਰਿਤ ਮੱਖਣ ਦੇਖ, ਧਰੀ ਮੌਣ ਬਿਸਮਾਏ ਬਸ਼ੇਖ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਕੀਤੇ ਹੋਏ ਕੰਮ ਨੂੰ ਮੱਖਣ ਸ਼ਾਹ ਨੇ ਵੀ ਦੇਖਿਆ, ਪਰ ਮੱਖਣ ਸ਼ਾਹ ਵੀ ਚੁੱਪ ਰਿਹਾ, ਪਰ ਮਨ ਦੇ ਵਿਚ ਹੈਰਾਨ ਬਹੁਤ। ਕਹਿ ਨਾ ਸਕੇ ਕੁਛ ਲੱਖ ਸਰ ਬਗ, ਹਮ ਕਿਆ ਜਾਣ ਸਕੈ ਅਲ ਪਗ। ਮੱਖਣ ਸ਼ਾਹ ਸਤਿਗੁਰਾਂ ਨੂੰ ਕੋਈ ਅਰਜ ਨਾ ਕਰ ਸਕਿਆ, ਕਿਉਂਕਿ ਮੱਖਣ ਸ਼ਾਹ ਜਾਣਦਾ ਹੈ ਕਿ ਸਤਿਗੁਰੂ ਜੀ ਸਰਬੱਗ ਨੇ, ਇਹ ਸਮਰੱਥ ਨੇ। ਹਮ ਕਿਆ ਜਾਣ ਸਕੈ ਅਲਪੱਗ, ਮਨ ਦੇ ਵਿਚ ਮੱਖਣ ਸ਼ਾਹ ਸੋਚਦਾ ਹੈ ਕਿ ਅਸੀਂ ਤੇ ਅਲਪੱਗ ਜੀਵ ਹਾਂ, ਅਸੀਂ ਤੇ ਤੁਛ ਮਾਨਵ ਹਾਂ, ਅਸੀਂ ਸਤਿਗੁਰਾਂ ਦੀ ਖੇਡ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ। ਇਸ ਤਰ੍ਹਾਂ ਦੀ ਵਿਚਾਰ ਕਰਕੇ ਮੱਖਣ ਸ਼ਾਹ ਵੀ ਨਹੀਂ ਬੋਲਿਆ, ਚੁੱਪ ਹੀ ਰਿਹਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਦੇ ਨੇ, ਦੂਸਰੇ ਪਾਸੇ ਸਮੇਂ ਦੀ ਵੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਇਤਿਹਾਸ ਦੇ ਵਿਚ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦੱਚ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्व मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम।